अंतर जामी पुरख भगवान दासन दास कहे जन नानक जेहा तू कराई तेहा हाँ करी वख्या। निर्मल नाम सुधा पर पूरन शब्द त्रंग प्रगटन आगर गहर गंभीर अथा अत बड सुबर सदा सब विद रतन आगर संत मराल करें कंतोहल पिंजम त्रासे मिट्यो दुख कागल कल जुगे दुरते दूर कर मैं को दर्शन गुरु सगल सुख सागर कल जुग दुरते दूर कर वै को दर्शन गुरु सगल सुख सागर राग आसा मल्ला पहला छे घर छे गुर छे उपदेश गुरे गुरे को वेश अनेक बाबा जय घर करते कीरत होए सो घर राख वडाई तोए रहा विश्वे चशिया घड़िया फैरा तिती वारी माओ हुआ सूरज को रुत अनेक नानक करते के तेरे सूरज एको रुत अनेक नानक करते के तेरे। वाहिगुरु जी का खालसा वाहिगुरु जी की फतेह। सन्मानियो गुरु रुख सात संगत जीओ सोहेले दी बाणी दा दूसरा एवाक ते दूसरा शब्द भी पहले पातशाह साहिब श्री गुरु नानक देव जी महाराज दा है। गालबन अठ पंक्तियां दे इस पावन पवित्र वाक दे जिहड़ी मूल गल सतगुरु देव जी महाराज कह रहे ने होए कि समूह ब्रह्मंड दी अनेकता दा जो आधार है वो एक है। इस गल नूं सतगुरां ने करीबन करीबन हर पंक्ति च दोहराया है कि जगत विच जिथे तक वेखांगे अनेकता ही अनेकता है। समाज दे तल ते नीति दे तल ते धर्म दे तल ते अनेकता है। पर महाराज कहिंदे ने इस अनेकता दा आधार जो है वो एक है। ते प्रथम ये जिहड़ियां दो उपर दियां पंक्तियां ने साहिब इस दे इत्थे तक प्रमाण करदे ने कि जगत दे जिहड़े कुछ सिरमौर मनुख होए ने धार्मिक आचारिया उन्हां दे भी विचार करीबन करीबन एक नहीं सी। छे घर छे गुर छे उपदेश जैसे वेदां तो बाद हिंदुस्तान विच जिहड़े धार्मिक ग्रंथ लिखे गए ते जिन्हां दा बहुत डूंघा असर हिंदुस्तानियां ते पिया वो छे शास्त्र ने। पहला शास्त्र सांख जेदे रचेता सन कपिल मुनि ते कपिल मुनि दा बहुत वड्डा प्रभाव भारत वासियां ते पिया। इस तों बाद गौतम ऋषि जी आए, उन्होंने न्याय शास्त्र लिखे, उन्होंने कृत ते करते दा अनादि रूप मनिया, करते नूं सुतंत्र भी ना मनिया। लेकिन गौतम ऋषि गौतम बुद्ध नहीं, महात्मा गौतम बुद्ध दा जो ग्रंथ है वह धम्मपद है, वह इन्हां छे ऋषियों दे शुमार नहीं है, वह महात्मा बुद्ध अवतारी पुरुषां च गिणे जांदे ने। दूजा शास्त्र न्याय, इसका रचेता जो है गौतम ऋषि। तीसरा शास्त्र विशेषक, इसके रचेता सन ऋषि कणाद जी। इन्हां दे नां जिहड़ा कणाद पै गया, भोज पत्रां दे उत्ते जिहड़े इन्हां ने धर्म परमात्मा दे ते अपने अनुभव लिखे, उस लिखत दा नाम विशेषक पै गया। आप दा नां जो कणाद पिया, जंगल दे कण इतिहादक खा लैणे, शहरां ते कस्बियां दी तरफ कदी रुख नहीं कीता, और सिवाय तन दी इक लंगोटी तों अपने कोल होर कुछ रखिया भी ना। भोज पत्र जंगल विचों कट्ठे करके लैणे, उन्हां नूं सुकाणा ते उन्हां दे उत्ते धार्मिक अनुभव ओह लिखदे गए, बस ए इन्हां दा शौक। भोज पत्रां दे उत्ते उह जिहड़े वाक लिखे गए, उह तीजा शास्त्र सी जिहनूं विशेषक कहिंदे ने, ते इहदे रचनहार सन ऋषि कणाद। चौथा शास्त्र योग, ते इहदे रचेता सन पतंजलि जी। ते भारत वासियां दे खास करके त्यागी लोग, उदासी लोग, उपराम ते दुखी लोग, उन्हां दे उत्ते योग शास्त्र का बहुत वड्डा असर पिया। जोगियां का बकायदा एक बहुत वड्डा पंथ भारत विच विकसित होया। इसकी बुनियाद पतंजलि दे योग है। अगां चलिए, फिर पंजवां शास्त्र है मीमांसा। इहदे रचेता ने जैमिनी ऋषि, जो किसी हद तक व्यास दे चेले सन। ते छेवां शास्त्र है वेदांत, इसके रचेता स्वयं ऋषि व्यास जी ने। ते वेदांत दा सनातन मत दे उत्ते बहुत वड्डा प्रभाव पिया। योग मत पतंजलि तो चल पिया। तर्क ते कुतर्क दी भावना दा जन्म न्याय तो हो गया। कुछ भगती दियां लहरां चलियां, ਉਹ ਰਿਸ਼ੀ ਕਣਾਦ ਤੋਂ ਪ੍ਰਭਾਵਿਤ ਹੋ ਕੇ ਜਿਨ੍ਹਾਂ ਨੇ ਵਿਸ਼ੇਸ਼ਕ ਲਿਖਿਆ। ਔਰ ਸਾਂਖ ਹੈ, ਜੋ ਕਿਸੇ ਹੱਦ ਤੱਕ ਏਕੋ ਬ੍ਰਹਮ ਦੁਤੀਆ ਨਾਸਤੀ ਦੀ ਵਿਚਾਰ ਕਰਦਾ ਹੈ, ਅਹਮ ਬ੍ਰਹਮ ਅਸਮੀ, ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਮਨੁੱਖ ਕਪਲ ਤੋਂ ਬਹੁਤੇ ਪ੍ਰਭਾਵਿਤ ਹੋਏ। ਤੋ ਸਤਿਗੁਰੂ ਦੇਵ ਜੀ ਮਹਾਰਾਜ ਇਹਨਾਂ ਛੇ ਸ਼ਾਸਤਰਾਂ ਦੀ ਪ੍ਰਥਮ ਗੱਲ ਕਰਦੇ ਨੇ। ਆਪ ਕਹਿੰਦੇ ਨੇ ਛੇ ਘਰ। पहले वाक दे चाखे, बाबा जय घर करते कीरत होए, सो घर राख वडाई तोए, मूल पंक्ति राव दी पंक्ति। ते पहला शब्द कीर्तन सवेले दा, जय घर कीरत आखिए करते का होए विचारो, इन्हां दो शब्दां दे घर दी गल चल रही है। घर, ओ घर जिथे बैठ के मनुख करते पुरख दी विचार करे, करते पुरख नू टोले, करते पुरख नू लपन दी कोशिश करे। प्रथम वाक विच आपने ए कह दिता, सतसंग घर है। जिथे बैठ के करते पुरख दी कीर्ति आउंदी है, ओदी विचार आउंदी है, ए उसदा घर है। उस घर विच जाके तू ओदी विचार कर, ओदी कीर्ति गायन कर। जिथे रोज रोज कीर्ति गायन होवे, रोज रोज विचार होवे, ਬਸ ਉਹ ਛੋਟਾ ਵੱਡਾ ਤੇ ਮਹਾਨ ਤੀਰਥ ਬਣ ਜਾਂਦਾ ਹੈ। ਜਿਤਨੀ ਵੱਡੀ ਵਿਚਾਰ ਹੋਵੇ, ਜਿਤਨਾ ਜ਼ਿਆਦਾ ਕੀਰਤਨ ਹੋਵੇ, ਉਹ ਉਤਨਾ ਹੀ ਪਾਵਨ ਵੱਡਾ ਤੇ ਮਹਾਨ ਤੀਰਥ ਬਣ ਜਾਂਦਾ ਤੇ ਜਗਤ ਦੇ ਮਨ ਨੂੰ ਉਤਨਾ ਹੀ ਪ੍ਰੇਰਨਾ ਦਿੰਦਾ। ਸਤਿਗੁਰ ਦੇਵ ਜੀ ਮਹਾਰਾਜ ਇੱਥੇ ਕਹਿ ਰਹੇ ਨੇ ਧਰਮ ਗ੍ਰੰਥ ਵੀ ਉਸਦਾ ਘਰ ਹੈ। ਜਿੱਥੇ ਸਤਸੰਗ ਘਰ ਹੈ, ਉਹ ਜਿੱਥੇ ਕਰਤੇ ਪੁਰਖ ਦੀ ਤੋਲ ਕੀਤੀ ਜਾ ਸਕਦੀ ਹੈ, ਉਸ ਤੋਂ ਬਾਅਦ ਜੋ ਧਰਮ ਗ੍ਰੰਥ ਨੇ ਉਹ ਵੀ ਘਰ ਨੇ। ਮਹਾਰਾਜ ਕਹਿੰਦੇ ਨੇ ਪੁਰਾਣੇ ਘਰ ਵੇਖੀਏ ਤਾਂ ਛੇ ਨੇ, ਛੇ ਘਰ, ਛੇ ਸ਼ਾਸਤਰ ਨੇ, ਜਿਨ੍ਹਾਂ ਦੇ ਚੋਂ ਕਪਲ ਦਾ ਰਚਿਆ ਹੋਇਆ ਸਾਂਖ, ਗੌਤਮ ਦਾ ਰਚਿਆ ਹੋਇਆ ਨਿਆਇ, ਕਣਾਦ ਦਾ ਰਚਿਆ ਹੋਇਆ ਵਿਸ਼ੇਸ਼ਕ, ਪਤੰਜਲੀ ਦਾ ਰਚਿਆ ਹੋਇਆ ਯੋਗ, ਜੈਮਨੀ ਦਾ ਰਚਿਆ ਹੋਇਆ ਸਾਂਖ, ਔਰ ਇਸੇ ਤਰੀਕੇ ਦੇ ਨਾਲ ਵੇਦਾਂਤ ਦੇ ਰਚਨਹਾਰ ਸਵਾਮੀ ਵਿਆਸ ਜੀ। ਮਹਾਰਾਜ ਕਹਿੰਦੇ ਨੇ ਜਿੱਥੇ ਘਰ ਛੇ ਨੇ, ਗੁਰੂ ਵੀ ਛੇ ਨੇ, ਆਚਾਰੀਆ ਵੀ ਛੇ ਨੇ, ਇਹਨਾਂ ਛੇ ਗ੍ਰੰਥਾਂ ਦੇ ਬਣਾਉਣ ਵਾਲੇ ਛੇ ਗੁਰੂ ਨੇ, ਭਾਵ ਛੇ ਆਚਾਰੀਆ ਨੇ, ਲਿਖਾਰੀ ਛੇ ਨੇ। ਫਿਰ ਜਿਹੜੀ ਮੂਲ ਗੱਲ ਸਤਿਗੁਰ ਕਰਦੇ ਨੇ ਹੋਏ ਕਿ ਛੇ ਉਪਦੇਸ਼, ਇਹਨਾਂ ਦਾ ਉਪਦੇਸ਼ ਵੀ ਛੇ ਤਰ੍ਹਾਂ ਦਾ, ਇੱਕ ਨਹੀਂ ਹੈ। ਇਹ ਛੇ ਮਹਾਂਪੁਰਸ਼ ਪਰਮਾਤਮਾ ਪ੍ਰਤੀ ਛੇ ਤਰ੍ਹਾਂ ਦੀ ਵਿਚਾਰ ਦਿੰਦੇ ਨੇ, ਇੱਕ ਵਿਚਾਰ ਨਹੀਂ ਹੈ। ਹਿੰਦੂ ਧਰਮ ਦੇ ਜਿਹੜੀਆਂ ਅਨੇਕਾਂ ਸ਼ਾਖਾਂ ਬਣ ਗਈਆਂ, ਉਹਨਾਂ ਅਨੇਕਾਂ ਸ਼ਾਖਾਂ ਦਾ ਮੂਲ ਕਾਰਨ ਵੀ ਇਹ ਅਨੇਕਾਂ ਸ਼ਾਸਤਰ ਨੇ। ਕਿਉਂ? ਕਿ ਇਹਨਾਂ ਦੀ ਵਿਚਾਰ ਇੱਕ ਨਹੀਂ। ਜੋਗੀਆਂ ਦੇ ਟੋਲਿਆਂ ਦਾ ਜਨਮ ਹੋਇਆ, ਸੰਨਿਆਸੀਆਂ ਦੇ ਟੋਲਿਆਂ ਦਾ ਜਨਮ ਹੋਇਆ, ਬੈਰਾਗੀ ਪੈਦਾ ਹੋਏ, ਬ੍ਰਹਮਚਾਰੀਆਂ ਦੇ ਟੋਲਿਆਂ ਦਾ ਜਨਮ ਹੋਇਆ, ਤਾਰਕਿਕ ਲੋਕ ਪੈਦਾ ਹੋਏ, ਔਰ ਇੱਕ ਦੂਜੇ ਦਾ ਕਰੀਬਨ ਕਰੀਬਨ ਖੰਡਨ ਹੀ ਕਰਦੇ ਰਹੇ। ਕਾਰਨ, ਇਹਨਾਂ ਛੇਆਂ ਦਾ ਉਪਦੇਸ਼ ਇੱਕ ਨਹੀਂ। ਤੋ ਕਿਆ ਇਹ ਦੋਸ਼ ਭਰੀ ਗੱਲ ਹੈ? ਕਦੇ ਹੀ ਨਹੀਂ। ਜਿਸ ਤਰ੍ਹਾਂ ਨਦੀਆਂ ਵੱਖ ਵੱਖ ਰਸਤਿਆਂ ਤੋਂ ਸਮੁੰਦਰ ਤੱਕ ਪਹੁੰਚਦੀਆਂ ਨੇ, ਮਨੁੱਖ ਦੀ ਸੁਰਤ ਵੀ ਵੱਖ ਵੱਖ ਮਾਰਗ ਤੋਂ ਪਰਮਾਤਮਾ ਤੱਕ ਪਹੁੰਚੀ ਹੈ। ਤੇ ਕਿਉਂਕਿ ਹਰ ਬੰਦੇ ਦਾ ਸੁਭਾਅ ਵੱਖ ਵੱਖ ਹੈ, ਇਸ ਵਾਸਤੇ ਹਰ ਬੰਦੇ ਦੀ ਵੇਖਣ ਦ੍ਰਿਸ਼ਟੀ ਤੇ ਹਰ ਬੰਦੇ ਦੀ ਖੋਜ ਦਾ ਢੰਗ ਵੀ ਵੱਖ ਵੱਖ ਹੋਵੇਗਾ। ਇੱਕ ਐਸਾ ਮਨੁੱਖ ਜੋ ਸਿਰਫ ਧਿਆਨ ਸਾਧਨਾ ਕਰ ਸਕਦਾ ਹੈ, ਕੀਰਤਨ ਉਸ ਵਾਸਤੇ ਬੇਵੈ ਨਹੀਂ ਹੈ। ਜੈਸੇ ਪਤੰਜਲੀ ਨੂੰ ਕੋਈ ਕਵੇ ਵੀ ਤੂੰ ਕੀਰਤਨ ਕਰ, ਉਹਦੀ ਉਸਤਤੀ ਕਰ, ਤੂੰ ਰਟਨ ਕਰ, ਪਤੰਜਲੀ ਦਾ ਇਸ ਵਿੱਚ ਕੋਈ ਵਿਸ਼ਵਾਸ ਨਹੀਂ ਸੀ, ਪਤੰਜਲੀ ਦਾ ਇਸ ਵਿੱਚ ਕੋਈ ਭਰੋਸਾ ਨਹੀਂ ਸੀ। ਉਹਨੇ ਯੋਗ ਸ਼ਾਸਤਰ ਵਿੱਚ ਪ੍ਰਾਣਾ ਯਮ ਦੀਆਂ ਅਨੇਕਾਂ ਵਿਧੀਆਂ ਲਿਖੀਆਂ ਨੇ, ਔਰ ਉਹ ਇਹ ਕਹਿੰਦਾ ਹੈ ਕਿ ਜੀਵ ਸ਼ੁੱਧ ਹੋ ਸਕਦਾ ਹੈ, ਪਵਿੱਤਰ ਹੋ ਸਕਦਾ ਹੈ, ਪਾਵਨ ਹੋ ਸਕਦਾ ਹੈ, ਸੰਸਕਾਰਾਂ ਦੀ ਜਿਹੜੀ ਮੈਲ ਜਮੀ ਹੈ ਦੂਰ ਹੋ ਸਕਦੀ ਹੈ। ਤੋ ਮੈਲ ਜਮੀ ਹੈ ਫੁਰਨਿਆਂ ਨਾਲ, ਤੇ ਫੁਰਨੇ ਚੱਲਦੇ ਨੇ, ਸਵਾਸਾਂ ਨਾਲ ਸਵਾਸਾਂ ਨੂੰ ਰੋਕ ਦਿਓ, ਫੁਰਨੇ ਰੁਕ ਜਾਣਗੇ, ਸਹਿਜੇ ਸਹਿਜੇ ਜਮੀ ਹੋਈ ਜਿਹੜੀ ਮੈਲ ਹੈ ਸਾਰੀ ਖਤਮ ਹੋ ਜਾਏਗੀ। ਕੀਰਤਨ ਕਰੋ, ਕਥਾ ਕਰੋ, ਨਾਮ ਜਪੋ, ਇਸ ਤਰ੍ਹਾਂ ਦੀ ਵਿਧੀ ਵਿੱਚ ਪਤੰਜਲੀ ਦਾ ਕੋਈ ਵਿਸ਼ਵਾਸ ਨਹੀਂ। ਲੇਕਿਨ ਮੈਂ ਅਰਜ਼ ਕਰਾਂ, ਪਤੰਜਲੀ ਨੂੰ ਵੀ ਰੱਬੀ ਰਸ ਮਿਲਿਆ, ਉਹਨੂੰ ਵੀ ਪਰਮ ਆਨੰਦ ਪ੍ਰਾਪਤ ਹੋਇਆ। ਕੀਰਤਨ ਵਿੱਚ, ਕਥਾ ਵਿੱਚ ਬਹੁਤਾ ਵਿਸ਼ਵਾਸ ਸੀ ਰਿਸ਼ੀ ਵਿਆਸ ਦਾ। ਉਹ ਤੇ ਇਹੀ ਕਹਿੰਦੇ ਸਨ ਵੀ ਉਹਦੀ ਵਿਚਾਰ ਕਰੋ, ਕੀਰਤਨ ਕਰੋ, ਕਥਾ ਕਰੋ, ਨਾਮ ਦਾ ਰਟਨ ਕਰੋ, ਪਰ ਵਿਆਸ ਨੂੰ ਵੀ ਰਸ ਮਿਲਿਆ, ਆਨੰਦ ਮਿਲਿਆ। ਤੇ ਗੌਤਮ, ਇਹਦੀ ਵਿਚਾਰਧਾਰਾ ਬਿਲਕੁਲ ਨਿਆਰੀ। ਉਹ ਕਹਿੰਦੇ ਨੇ ਮੈਲ ਜਿਹੜੀ ਹੈ ਕੁਛ ਵੀ ਨਹੀਂ, ਅਗਿਆਨ ਹੀ ਮੈਲ ਹੈ, ਹੋਰ ਤੇ ਕੁਛ ਵੀ ਮੈਲ ਨਹੀਂ। ਮੈਲ ਕਿਸ ਨੂੰ ਕਹਿੰਦੇ ਨੇ? ਕ੍ਰੋਧ ਨੂੰ ਮੈਲ ਕਹਿੰਦੇ ਨੇ, ਲੋਭ ਨੂੰ ਮੈਲ ਕਹਿੰਦੇ ਨੇ, ਕਾਮ ਨੂੰ ਉਹ ਕਦੇ ਨਹੀਂ ਮੰਨਦਾ। ਉਹ ਕਹਿੰਦਾ ਮੂਲ ਮੈਲ ਅਗਿਆਨ ਹੈ, ਅਗਿਆਨ ਨੂੰ ਮਿਟਾ ਦੋ, ਜੀਵ ਪਵਿੱਤਰ। ਸਾਰੀ ਉਸਦੀ ਸਾਧਨਾ ਹੈ ਗਿਆਨ ਪ੍ਰਾਪਤ ਕਰੋ, अज्ञान मिट जाएगा। बाकी किसी साधन की तरफ उसने प्रेरिया नहीं, बाकी किसी साधन नाल उसने जो है जोड़िया नहीं। तो मैं अर्ज करा इन्हां महापुरुषां दे खोज दे ढंग वख वख सन, कारण कि हर मनुख दा सुभाव वख वख है। जब सुभाव वख वख है, रुचियां वख वख ने, तो पसंद भी वख वख होवेगी। हो सकदा है कोई मूल मंत्र ते गुरु मंत्र दे जाप दे ते ध्यान साधना विच बहुता विश्वास रखे ते छेती गल बन जाए। ते इस तरह दे भी पुरुष देखे ने जिन्हां नूं कीर्तन विच ही बड़ा रस आउंदा है, बड़ा आनंद आउंदा है, सरूर तारी हो जांदा है। कीर्तन ना सुनन ते गल बनदी नहीं उन्हां वास्ते। पर इस तों उल्ट भी ने कुछ जो सिर्फ इक्को ही अखर दा जाप करके आनंद माण लैंदे ने। सुभाव दी गल है, गल इतनी है कि ध्यान किथे टिकदा है और किस विधि नाल टिकदा है, किस ढंग नाल टिकदा है। और साहिब श्री गुरु नानक देव जी महाराज की बहुत वड्डी खुल दिली इत्थे। आप कहिंदे ने छे शास्त्र ने, छे उन्हां दे गुरु ने, पर उपदेश भी छे ने, उपदेश इक नहीं है। पर महाराज कहिंदे ने गुर गुर एको, इन्हां छे गुरुआं दा गुरु इक परमात्मा है। इन्हां छेयां गुरुआं ने छे शास्त्रां दी प्रेरणा उस एक गुरु तो लई। कि ज्ञान कित्थों आया? परमात्मा तो। वेस अनेक, भावें इन्हां दे रूप छेयां दे वख वख ने, छे शास्त्रां दे रूप वख वख, छे इन्हां जिहड़े आचारिया ने जैमिनी व्यास या पतंजलि दे रूप वख वख ने, पर महाराज कहिंदे ने इन्हां छेयां दा जो गुरु है वह एक है। समूह ब्रह्मंड की अनेकता विच उस एक नूं लभना ते एक नाल जुड़ना एक गुरमत का सिद्धांत है। इस वास्ते गुरु ग्रंथ साहब जी महाराज की बाणी एक तो शुरू होती है, अनेकता च नहीं पैना, एक विच पैना। जिहड़ी गल तालमेल खांदी है उहनूं आधार बना के, आसरा बना के रब नाल जुड़न की कोशिश कर, परमात्मा नाल जुड़न की कोशिश कर। तेरे नाल केड़ी गल तालमेल खांदी है, यह तू अपने सुभाव नूं परख ले। और इस सारी संसार दी अनेकता दा जो आधार है वह एक है। जैसे लहरां अनेक ने, सागर एक है, लहर छोटी है, वड्डी है, कोई बहुत वड्डी है, उपर उपर देखिए ते लहरां ही दिखाई देंदियां ने, लेकिन समूह लहरां दा संबंध सागर नाल है। सागर एक है, लहरां अनेक ने, निरंकार एक है, संसार दे रूप ते अनेका ने। लहरां बनदियां ने, मिटदियां ने, संसार दा रंग रूप बनदा है, मिटदा है, बनदा है, मिटदा है, लेकिन फिर भी लहर सागर दा हिस्सा है। सागर दे चों उत्पन्न होई है, लहर नाल नफरत भी सागर नाल नफरत होवेगी, लहर नाल दुश्मनी भी सागर नाल दुश्मनी होवेगी, लहर दा चंगे ना लगना भी किसी हद तक है सागर दा चंगे ना लगना। इस वास्ते गुरु नानक ने जो बुनियादी गल कह दिती हुए कि समूह ब्रह्मंड दी अनेकता विच तू एक नू लभना है, आप कहिंदे ने की होया? छे गुरु ने, शास्त्र छे ने, इन्हां दे रचेता छे ने, उपदेश छे तरह दे ने, पर इन्हां सारियां दा गुरु एक है। ये सारे उस एक तो प्रेरणा रहे। कहिंदे ने रस जद भी किसी नूं आया है, चाहे योग साधना नाल आया है, ध्यान साधना नाल आया है, कीर्तन करके आया है, विचार करके आया है, नाम जप के आया है, रस दे च कोई अंतरा नहीं। अंदर दी जिहड़ी अनुभूति है उहदे च कोई अंतरा नहीं, लेकिन जद यात्रा शुरू कीती जांदी है ते वख वख थां तों शुरू कीती जांदी है, वह भिन्न भिन्न है, उत्थे अनेकता दिखाई देंदी है। और इस अनेकता नूं देखदे ही कुदरती गल है फिर मनुख दा मन खिंडदा है। महाराज कहिंदे ने इस अनेकता नूं ना वेख, इस अनेकता दा जो आधार है वह एक है। सारी दी सारी जिहड़ी अनेकता है वह एक दे आसरे ते खड़ी है। छे घर, छे गुर, छे उपदेश, गुर गुर एको वेश अनेक बाबा जय घर करते कीरत होए। जिस घर देश करते पुरख दी कीर्ति हो रही है, जिस धर्म ग्रंथ देश, जिस स्थान देश, तू अपने आप नु उत्थे रख, तू अपने हृदय नु उत्थे रख, तू अपने मन नु उत्थे टिका, इसे देश तेरी महिमा है, इसे देश ही तेरी वड्याई है। तू अनेकता देश किधरे ना फंस जाई, एक शास्त्र कुछ कहिंदा है, दूजा शास्त्र कुछ कहिंदा है, एक मजहब कुछ कहिंदा है, दूजा मजहब कुछ कहिंदा है। नमाज पढ़ के भी लोकी रब नाल जुड़े ने, ते पूजा करके भी लोकी रब नाल जुड़े ने, तीर्थां दा रतन करके भी लोगां ने आनंद माणे है, कीर्तन करके भी परमात्मा नाल जुड़े ने, योग साधना करके भी लोगां ने पवित्रता नूं जाणे है, ते प्राणायाम करके भी किसी ने आनंद माणे है। केवल प्रार्थना अरदास करदे आया भी कई अकाल पुरख नाल जुड़े ने, परमात्मा नाल जुड़े ने। तो वक् वक् साधना नाल जिहड़े जिहड़े महापुरुष जुड़े ने, बेशतर महापुरुषां दी बाणी गुरु ग्रंथ साहिब जी महाराज दे विच है। बाबे फरीद दा अकाल पुरख दे नाल जुड़न दा अपना ढंग है, कबीर दे जुड़न दा अपना ढंग है, स्वामी रामानंद दे जुड़न दा अपना ढंग है, ते भगत पीपा जी अपने ढंग नाल बंदगी करदे ने, श्री नामदेव जी महाराज दा अपना मार्ग है, त्रिलोचन ते सदने दी अपनी गल है। सारिया दे मंत्र भी एक नहीं सन, वक् वक् मंत्रां दा जाप करदे सन, वक् वक् इन्हां दी साधना, लेकिन सारे दे सारे विराजमान ने गुरु ग्रंथ साहिब जी महाराज दे च। तो गुरमत दा मूल संदेश उपदेश ऐ, बंदे समूह ब्रह्मंड दी अनेकता दे च इक नूं लभ, अनेकता ते रहेगी जगत दे च, किस तरह तू मिटाएगा। इक दा रंग दूजे नाल नहीं मिलदा, सुभाव नहीं मिलदा, भाषा नहीं मिलदी, लेकिन एक भाषा ऐसी है जिन्हों परमात्मा समझता है, बाकी भाषावां नहीं। एक गल वखरी है कि ब्राह्मणा दा दावा सी कि परिपूर्ण परमात्मा संस्कृत समझता है, क्योंकि संस्कृत देव बाणी है, देव भाषा है। तो मुसलमाना ने किथे पिछे रहना सी, उन्होंने कह दिता अरबी जड़ी है कि खुदा दी बोली है, क्योंकि कुरान नाजल हुई है, तो चूंकि नाजल हुई है तो अरबी दे छोई है, खुदा अरबी समझदा है, खुदा अरबी बोलदा है। बोध भिक्षु किथे पिछे रहिंदे, उन्होंने कहा महात्मा बुद्ध भगवान ने, ते उन्होंने जो बोल बोले ने पाली दे च बोले ने, तो भगवान दी भाषा पाली है। जिथे जिथे बोध धर्म फैलिया, उन्हां सारिया ने पाली भाषा नूं पढ़न दी सिखण की पूरी कोशिश की थी, क्योंकि भगवान की भाषा है। गुरु नानक ने भी दसिया रब की भाषा की है, बकायदा दसिया कि परमात्मा की बोली की है, परमात्मा की भाषा की है। तो इतनी गल तो स्पष्ट है कि भाषा तो बिना संबंध नहीं जुड़ता, इशारिया नाल कोई बहुत लंबी गल नहीं की जा सकती, इशारिया नाल कोई बहुत कुछ नहीं दसिया जा सकता, इशारिया नाल दूजे की गल कोई बहुती नहीं समझी जा सकती। एक दूजे के हिरदे नूं पढ़ना है ते भाषा चाहिए, भाषा का प्रयोग चाहिए, भाषा एक हो, एक दूजे की भाषा समझी जाए ता ही गल बनेगी। ते परमात्मा साड़ी भाषा समझे ते असी परमात्मा की भाषा समझिए, तो पहले गल यह होगी इसनूं समझना है कि रब की भाषा की है, परमात्मा की भाषा की है, वो की बोलता है। महाराज कहते ने साचा साहेब साच नाए पाख्या पाओ आपार, पाख्या पाख्या कहते भाषा बोली, साचा साहेब वो मालिक सच्चा है, ते साहेब मालिक है सच्चा है, बाकी सब झूठे मालिक ने। आज मालिक ने कल का कोई पता नहीं, अज इस तन दे अपने आप नूं मालिक कहीए, तन कल नूं खाक विच रुलदा है, इहदे मालिक असीं नहीं रह जांदे। जिस जमीन दे असीं अज मालिक हां, पहले पता नहीं कितने मालिक हो चुके ने। जिस आसन हम बैठे केते बैस गया, कितने बैठ गए ने। महाराज कहिंदे नूं मालिक सच्चा है, उहदी मलकीयत सच्ची है, उहदा दावा भी सच्चा है, उह वाकई मालिक है। साचा साहेब साच नाए, फिर उसकी वड्याई भी सच्ची है, ਭਾਖਿਆ ਉਹਦੀ ਬੋਲੀ ਕੀ ਹੈ, ਉਹਦੀ ਭਾਸ਼ਾ ਕੀ ਹੈ। ਸਾਹਿਬ ਕਹਿੰਦੇ ਨੇ ਭਾਖਿਆ ਉਸਦੀ ਭਾਵ ਹੈ, ਪਿਆਰ ਹੈ, ਉਹ ਸਿਰਫ ਪਿਆਰ ਨੂੰ ਸਮਝਦਾ ਹੈ। ਤੂੰ ਪੰਜਾਬੀ ਚ ਬੋਲ ਰਹੇ ਹਾਂ, ਇੰਗਲਿਸ਼ ਵਿੱਚ ਬੋਲ ਰਹੇ ਹਾਂ, ਹਿੰਦੀ ਚ ਬੋਲ ਰਹੇ ਹਾਂ, ਸੰਸਕ੍ਰਿਤ ਚ ਬੋਲ ਰਹੇ ਹਾਂ, ਇਸਦੇ ਨਾਲ ਕੋਈ ਮਤਲਬ ਨਹੀਂ। ਪਿਆਰ ਹੈ ਹਿਰਦੇ ਚ ਕਿ ਨਹੀਂ, ਭਾਵ ਹੈ ਹਿਰਦੇ ਚ ਕਿ ਨਹੀਂ, ਉਹ ਭਾਵ ਨੂੰ ਸਮਝਦਾ ਹੈ। ਤੂੰ ਬਹੁਤ ਸਾਰੀਆਂ ਭਾਸ਼ਾ ਦਾ ਪੰਡਿਤ ਹੋ ਕੇ ਵੀ ਰੱਬ ਤੋਂ ਟੁੱਟਿਆ ਰਹਿ ਸਕਦਾ ਹੈ ਅਗਰ ਰੱਬ ਦੀ ਭਾਸ਼ਾ ਨਹੀਂ ਜਾਣਦਾ। ਤੇ ਪ੍ਰਮਾਤਮਾ ਦੀ ਭਾਸ਼ਾ ਗੁਰੂ ਨਾਨਕ ਨੇ ਦੱਸੀ ਭਾਵ, ਇਹ ਨਹੀਂ ਆਖਿਆ ਕਿ ਪ੍ਰਮਾਤਮਾ ਸੰਸਕ੍ਰਿਤ ਸਮਝਦਾ ਹੈ, ਪਾਲੀ ਸਮਝਦਾ, ਅਰਬੀ ਸਮਝਦਾ ਜਾਂ ਫਾਰਸੀ ਸਮਝਦਾ, ਪਤਾ ਹੀ ਨਹੀਂ। ਔਰ ਜਦ ਵੀ ਦੁਨੀਆ ਸਿਆਣੀ ਹੋਵੇਗੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਬਚਨ ਨਾਲ ਸਹਿਮਤ ਹੋਣਾ ਪਏਗਾ ਕਿ ਰੱਬ ਦੀ ਭਾਸ਼ਾ ਭਾਵ ਹੈ ਔਰ ਕੁਛ ਨਹੀਂ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਸਾਫ਼ ਕਹਿ ਦਿੱਤਾ, ਸਾਚ ਕਹੋ ਸੁਣ ਲਿਹੋ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵੇਦ ਪੜ੍ਹ ਲੈ ਨੇ, ਪ੍ਰੇਮ ਕੋਈ ਨਹੀਂ, ਰੱਬ ਨਾਲ ਨਹੀਂ ਜੁੜ ਸਕੇਗਾ। ਰੱਬ ਦੀ ਤੇ ਭਾਸ਼ਾ ਹੀ ਪਿਆਰ ਹੈ, ਉਹ ਤੇ ਪਿਆਰ ਦੀ ਭਾਸ਼ਾ ਸਮਝਦਾ, ਉਹ ਤੇ ਭਾਵ ਨੂੰ ਸਮਝਦਾ ਹੈ। ਕਦੀ ਬਗੌਰ ਮੁਤਾਲਾ ਕਰਨਾ, ਸੰਬੰਧ ਭਾਵ ਕਰਕੇ ਜੁੜਦੇ ਨੇ। ਔਰ ਬੰਦਾ ਜਮਾਂਦਰੂ ਭਾਵ ਲੈ ਕੇ ਆਇਆ, ਵਿਚਾਰ ਲੈ ਕੇ ਨਹੀਂ ਆਇਆ। ਬੱਚੇ ਦਾ ਜਨਮ ਹੈ, ਜਨਮ ਦੇ ਨਾਲ ਉਸਦੇ ਅੰਦਰ ਭਾਵ ਵੀ ਹੈ, ਪਿਆਰ ਹੈ, ਮਾਂ ਨੂੰ ਵੇਖਦਾ ਹੈ ਮੁਸਕਰਾ ਪੈਂਦਾ, ਪਿਓ ਨੂੰ ਵੇਖਦਾ ਹੈ ਖਿੜ ਪੈਂਦਾ। ਅਜੇ ਇਸ ਦੇ ਅੰਦਰ ਵਿਚਾਰ ਕੋਈ ਨਹੀਂ, ਪਿਓ ਕੀ ਹੈ ਤੇ ਮਾਂ ਕੀ ਹੁੰਦੀ ਹੈ, ਮਾਂ ਦੀ ਹੋਂਦ ਕੀ ਹੈ, ਪਿਤਾ ਦੀ ਹੋਂਦ ਕੀ ਹੈ, ਇਸ ਤਰ੍ਹਾਂ ਦੀ ਕੋਈ ਵਿਚਾਰ ਕੋਈ ਨਹੀਂ, ਇਸ ਤਰ੍ਹਾਂ ਦੀ ਕੋਈ ਸੂਝ ਸਮਝ ਕੋਈ ਨਹੀਂ। ਪਰ ਭਾਵ ਹੈ, ਭਾਵ ਕਰਕੇ ਇਸ ਦਾ ਸੰਬੰਧ ਜੁੜਿਆ ਹੋਇਆ ਹੈ। ਤੇ ਸਾਹਿਬਾਂ ਦੀ ਬਾਣੀ ਦਾ ਫੈਸਲਾ ਹੈ, ਜਿੱਥੇ ਭਾਵ ਕਰਕੇ ਬੱਚੇ ਦਾ ਸੰਬੰਧ ਮਾਂ ਨਾਲ ਜੁੜਿਆ ਹੈ, ਪਿਓ ਨਾਲ ਜੁੜਿਆ ਹੈ, ਮਾਂ ਕੀ ਹੁੰਦੀ ਹੈ ਤੇ ਵਾਸਤਵਿਕ ਪਿਤਾ ਦੀ ਹੋਂਦ ਕੀ ਹੈ, ਇਸ ਤਰ੍ਹਾਂ ਦੀ ਉਸਨੂੰ ਕੋਈ ਸਮਝ ਨਹੀਂ ਹੈ। ਲੇਕਿਨ ਭਾਵ ਕਰਕੇ ਸੰਬੰਧ ਜੁੜਿਆ ਹੋਇਆ ਹੈ, ਰੱਬ ਕੀ ਹੈ, ਵਾਸਤਵਿਕ ਕੀ ਹੈ, ਬੰਦਾ ਤੂੰ ਵਿਚਾਰ ਕਰ ਕਰਕੇ ਵੀ ਖੱਪ ਜਾਏਗਾ, ਥੱਕ ਜਾਏਗਾ, ਸਮਝ ਨਹੀਂ ਆਵੇਗੀ। ਹੋ ਸਕਦਾ ਮਾਂ ਦੀ ਹੋਂਦ ਤੂੰ ਸਮਝ ਵੀ ਲਵੇਂ, ਜਵਾਨ ਬੱਚਾ ਸਮਝ ਜਾਂਦਾ, ਥੋੜਾ ਜਿਹਾ ਵੱਡਾ ਹੁੰਦਿਆਂ ਸਮਝ ਜਾਂਦਾ, ਪਿਤਾ ਦੀ ਹੋਂਦ ਨੂੰ ਤੂੰ ਸਮਝ ਵੀ ਜਾਵੇਂ, ਪਰਮਾਤਮਾ ਦੀ ਹੋਂਦ ਨੂੰ ਤੇ ਸਮਝ ਹੀ ਨਹੀਂ ਸਕੇਗਾ। ਤੂੰ ਸਮਰੱਥ ਵੜਾ ਮੇਰੀ ਮਤ ਥੋਰੀ ਰਾਮ, ਉਹ ਅਸੀਮ ਹੈ ਤੇ ਤੇਰੀ ਸੋਚਣ ਸ਼ਕਤੀ ਸੀਮਾ ਦੇ ਚ ਹੈ। ਤੂੰ ਜੋ ਸੀਮਾ ਦੇ ਚ ਹੈ, ਉਹ ਅਸੀਮ ਨੂੰ ਕਿਸ ਤਰ੍ਹਾਂ ਸਮਝੇਗਾ, ਅਸੀਮ ਨੂੰ ਕਿਸ ਤਰ੍ਹਾਂ ਪਕੜੇਗਾ। ਹਾਂ, ਜੇ ਕਿਧਰੇ ਤੇਰੇ ਅੰਦਰ ਭਾਵ ਪੈਦਾ ਹੋ ਜਾਏ, ਸੰਬੰਧ ਜੁੜ ਜਾਏਗਾ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗ ਰਾਇਆ। ਭਾਵ ਬੰਦੇ ਨੂੰ ਭੋਲਾ ਕਰ ਦਿੰਦਾ ਹੈ, ਵਿਚਾਰ ਬੰਦੇ ਨੂੰ ਚਲਾਕ ਕਰ ਦਿੰਦਾ। ਕਦੀ ਬਗੌਰ ਮੁਤਾਲਾ ਕਰਕੇ ਵੇਖਣਾ, ਜਿਤਨਾ ਮਨੁੱਖ ਵਿਚਾਰਕ ਹੁੰਦਾ ਜਾਏਗਾ, ਚਲਾਕ ਹੁੰਦਾ ਜਾਏਗਾ, ਤੇ ਜਿਤਨਾ ਭਾਵ ਉਸਦੇ ਅੰਦਰ ਵਧੇਗਾ, ਭੋਲਾਪਣ ਵਧੇਗਾ। ਭਾਵ ਤੇ ਭੋਲਾਪਣ ਇਕੱਠਾ ਜੁੜਿਆ ਹੋਇਆ ਹੈ, ਵਿਚਾਰ ਤੇ ਚਲਾਕੀਆਂ ਇਕੱਠੀਆਂ ਜੁੜੀਆਂ ਹੋਈਆਂ। ਭਗਤ ਕਬੀਰ ਦਾ ਤੇ ਜੋ ਹੈ ਬਕਾਇਦਾ ਫੈਸਲਾ, ਚਤਰਾਈ ਨਾ ਚਤਰ ਭੁਜ ਪਾਈਏ, ਰੇ ਜਨ ਮਨ ਮਾਧੋ ਸਿਉ ਲਾਈਏ, ਚਤਰਾਈਆਂ ਸਿਆਣ ਪਾ ਆਵੇ ਕਿਤੇ ਨਾ ਕਾਮ, ਸਹਿ ਸਿਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਲਾ। ਬਥੇਰੀਆਂ ਸਿਆਣਪਾਂ ਇਕੱਠੀਆਂ ਕਰ ਲੈ, ਬਹੁਤਾ ਆਲਮ ਫਾਜ ਬਣ ਜਾ, ਬਹੁਤੀ ਵਿਚਾਰ ਇਕੱਠੇ ਹੀ ਕਰ ਲੈ, ਸੰਬੰਧ ਨਹੀਂ ਜੁੜੇਗਾ। ਇਸ ਵਾਸਤੇ ਬੜੇ ਬੜੇ ਦਾਰਸ਼ਨਿਕ, ਬੜੇ ਬੜੇ ਵਿਚਾਰ ਕਿਸੇ ਹੱਦ ਤੱਕ ਨਾਸਤਿਕ ਦੇਖੇ ਨੇ, ਹੈਰਾਨਗੀ ਹੈ। ਦੁਨੀਆਂ ਵਿੱਚ ਬਹੁਤ ਵੱਡੇ ਵੱਡੇ ਵਿਚਾਰ ਇਨਕਾਰੀ ਹੋ ਗਏ, ਕਾਰਨ ਵਿਚਾਰ ਵਿੱਚ ਪਰਮਾਤਮਾ ਆਇਆ ਹੀ ਨਾ, ਉਹ ਕਰਦੇ ਗਏ, ਵਿਚਾਰ ਕਰਦੇ ਗਏ ਤੇ ਆਖਰ ਨਾਸਤਿਕਤਾ ਦਾ ਜਨਮ ਹੋ ਗਿਆ। ਵਿਚਾਰਕ ਨਾਸਤਿਕ ਹੋ ਹੀ ਜਾਏਗਾ, ਕੁਦਰਤੀ ਗੱਲ ਹੈ। ਬਹੁਤੀ ਵਿਚਾਰ ਬੰਦੇ ਨੂੰ ਨਾਸਤਿਕ ਬਣਾ ਹੀ ਦੇਗੀ ਅਗਰ ਭਾਵ ਨਹੀਂ ਹੈ। ਗੁਰੂ ਘਰ ਦੇ ਚ ਵਿਚਾਰ ਪ੍ਰਧਾਨ ਨਹੀਂ, ਭਾਵ ਪ੍ਰਧਾਨ ਹੈ। ਇੰਨੀ ਮੈਂ ਅਰਜ਼ ਕਰਦੇ ਹਾਂ, ਸੁਣੀਏ ਮੰਨੀਏ ਮਨ ਕੀਤਾ ਭਾਵ। ਜੇ ਭਾਵ ਨਹੀਂ ਪੈਦਾ ਹੋਇਆ, ਸੁਣਿਆ ਵਿਅਰਥ ਚਲਾ ਗਿਆ। ਜੇ ਭਾਵ ਨਹੀਂ ਪੈਦਾ ਹੋਇਆ, ਮੰਨਿਆ ਵਿਅਰਥ ਚਲਾ ਗਿਆ, ਕਿਉਂਕਿ ਸੰਬੰਧ ਭਾਵ ਨਾਲ ਜੁੜਨਾ ਸੀ, ਭਾਵ ਨਾਲ ਹਿਰਦੇ ਨੇ ਸ਼ੁੱਧ ਹੋਣਾ ਸੀ। ਵਿਚਾਰਕ ਵਿਚਾਰਕ ਨਾਲ ਲੜ ਪੈਂਦਾ, ਦਾਰਸ਼ਨਿਕ ਦਾਰਸ਼ਨਿਕ ਨਾਲ ਲੜ ਪੈਂਦਾ। ਅਰਥ ਬੋਧ ਦੇ ਉੱਤੇ ਹਿੰਦੁਸਤਾਨ ਵਿੱਚ ਅਨੇਕਾਂ ਵਿਚਾਰਕ ਝਗੜਦੇ ਮੈਂ ਦੇਖੇ, ਸੰਬੰਧ ਨਹੀਂ ਜੁੜਦਾ। ਲੇਕਿਨ ਦੋ ਹਿਰਦਿਆਂ ਵਿੱਚ ਭਾਵ ਹੋਵੇ, ਪ੍ਰੇਮ ਹੋਵੇ, ਸੰਬੰਧ ਜੁੜ ਜਾਂਦਾ, ਬੜਾ ਗੂੜਾ ਰਿਸ਼ਤਾ ਜੁੜਦਾ। ਤੇ ਪਰਮਾਤਮਾ ਦੀ ਤੇ ਬੰਦਾ ਜਿਤਨੀ ਵੀ ਵਿਚਾਰ ਕਰ ਲਵੇ ਅਧੂਰੀ ਹੈ। ਤੂੰ ਸੁਣ ਸਹੀ ਜ਼ਰੂਰ, ਤੂੰ ਮਨ, ਲੇਕਿਨ ਜਿਤਨੇ ਚਿਰ ਤੱਕ ਭਾਵ ਨਹੀਂ ਪੈਦਾ ਹੋਇਆ, ਤੇਰਾ ਅੰਤਿਸ਼ਕਰਨ ਸ਼ੁੱਧ ਨਹੀਂ ਹੋਵੇਗਾ, ਪਵਿੱਤਰ ਨਹੀਂ ਹੋਵੇਗਾ। ਭਾਵ ਦੀ ਮਹਾਨਤਾ ਹੈ, ਭਾਵ ਨਾਲ ਉਸ ਪਰਿਪੂਰਨ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਰੱਬ ਦੀ ਬੋਲੀ ਭਾਵ ਹੈ, ਭਾਖਿਆ ਭਾਵ ਅਪਾਰ, ਬੜੀ ਕੀਮਤੀ ਗੱਲ ਹੈ। ਭਾਖਿਆ ਭਾਸ਼ਾ, ਪਰਮਾਤਮਾ ਦੀ ਭਾਸ਼ਾ ਪਿਆਰ ਹੈ। ਤੂੰ ਮੱਥਾ ਟੇਕਿਆ ਹੈ, ਇਸ ਮੱਥੇ ਟੇਕਣ ਵਿੱਚ ਪਿਆਰ ਹੈ ਕਿ ਨਹੀਂ? ਤੂੰ ਬਾਣੀ ਪੜ੍ਹੀ ਹੈ, ਇਸ ਬਾਣੀ ਪੜ੍ਹਨ ਵਿੱਚ ਪਿਆਰ ਹੈ ਕਿ ਨਹੀਂ? ਤੂੰ ਕੀਰਤਨ ਕੀਤਾ ਹੈ, ਕੀਰਤਨ ਕਰਨ ਵਿੱਚ ਪਿਆਰ ਹੈ ਕਿ ਨਹੀਂ? ਤੂੰ ਕੀਰਤਨ ਸੁਣਿਆ, ਤੇਰੇ ਸੁਣਨ ਵਿੱਚ ਅੰਤਰ ਆਤਮ ਵਿੱਚ ਪਿਆਰ ਹੈ ਕਿ ਨਹੀਂ? ਰੱਬ ਪਿਆਰ ਦੀ ਬੋਲੀ ਨੂੰ ਸਮਝਦਾ ਹੈ। ਤੇ ਸਾਰੇ ਸਾਧਨ ਇਸ ਵਾਸਤੇ ਨੇ ਕਿ ਪਿਆਰ ਪੈਦਾ ਹੋ ਜਾਏ, ਭਾਵ ਪੈਦਾ ਹੋ ਜਾਏ। ਮਹਾਰਾਜ ਕਹਿੰਦੇ ਨੇ, ਉਸ ਪਰਿਪੂਰਨ ਪਰਮਾਤਮਾ ਦੀ ਬੋਲੀ ਪਿਆਰ ਹੈ, ਭਾਵ ਹੈ। ਤੇ ਭਾਵ ਬੰਦੇ ਨੂੰ ਭੋਲਾ ਕਰ ਦਿੰਦਾ, ਭੋਲੇ ਤੋਂ ਮੁਰਾਦ ਅੰਦਰੋਂ ਬਾਹਰੋਂ ਇੱਕ। ਹਿੰਦੁਸਤਾਨ ਵਿੱਚ ਮਹਾਦੇਵ ਨੂੰ, ਸ਼ਿਵ ਜੀ ਨੂੰ ਲੋਕੀ ਭੋਲਾਨਾਥ ਕਹਿੰਦੇ ਨੇ, ਭੋਲਾਨਾਥ। ਇਸ ਮਹਾਨ ਯੋਗੀ ਨੂੰ ਭੋਲਾਨਾਥ ਕਰਕੇ ਪੂਜਿਆ ਜਾਂਦਾ, ਭੋਲਾ ਸ਼ੰਕਰ, ਭੋਲਾਨਾਥ। ਤੇ ਜਦ ਇਤਨੇ ਵੱਡੇ ਯੋਗੀ ਦੇ ਨਾਲ ਇਹ ਭੋਲਾ ਸ਼ਬਦ ਜੋੜਿਆ ਗਿਆ, ਤਾਂ ਫਿਰ ਪੜਚੋਲ ਕਰਨ ਤੇ ਦਾਸ ਮਜਬੂਰ ਹੋਇਆ, ਕਿਆ ਵਾਕਈ ਭੋਲਾਪਣ ਇਤਨੀ ਮਹਾਨ ਦੇਣ ਹੈ, ਇਤਨੀ ਮਹਾਨ ਗੱਲ ਹੈ ਕਿ ਇਤਨੇ ਵੱਡੇ ਯੋਗੀ ਨਾਲ ਸ਼ਬਦ ਭੋਲਾ ਜੋੜਿਆ ਗਿਆ, ਭੋਲਾ, ਭੋਲਾਨਾਥ, ਭੋਲਾ, ਭੋਲਾ ਸ਼ੰਕਰ। ਪੰਜਾਬੀ ਵਿੱਚ ਆਮ ਮੁਹਾਵਰਾ ਭੋਲੇ ਦਾ ਮਤਲਬ ਮੂਰਖ ਹੁੰਦਾ, ਵੀ ਤੂੰ ਬੜਾ ਭੋਲਾ, ਤੈਨੂੰ ਸਮਝ ਨਹੀਂ, ਬੜਾ ਭੋਲਾ। ਦਰਅਸਲ ਗਲਤ ਥਾਂ ਤੇ ਪ੍ਰਯੋਗ ਕੀਤਾ ਜਾ ਰਿਹਾ ਇਹ ਸ਼ਬਦ ਭੋਲਾ। ਭੋਲੇ ਦਾ ਮਤਲਬ ਅੰਦਰੋਂ ਬਾਹਰੋਂ ਇੱਕ, ਮਾਸੂਮ, ਪਵਿੱਤਰ। ਦੋ ਹੀ ਭੋਲੇ ਹੁੰਦੇ ਨੇ, ਜਾਂ ਬੱਚਾ ਜਾਂ ਸੰਤ, ਬਾਕੀ ਕੋਈ ਨਹੀਂ ਭੋਲਾ। ਜਾਂ ਤੇ ਬੱਚਾ ਭੋਲਾ ਹੈ, ਜਾਂ ਫਿਰ ਸੰਤ ਭੋਲਾ ਹੈ। ਬੱਚਾ ਜੋ ਕਹਿ ਰਿਹਾ ਹੈ, ਜੋ ਕੁਛ ਮੂੰਹੋਂ ਬੋਲ ਰਿਹਾ ਹੈ, ਅੰਦਰ ਵੀ ਉਸਦੇ ਇਹੀ ਕੁਛ ਹੈ, ਅੰਦਰੋਂ ਬਾਹਰੋਂ ਇੱਕ ਹੈ। ਤੇ ਸੰਤ ਵੀ ਅੰਦਰੋਂ ਬਾਹਰੋਂ ਇੱਕ ਹੈ। ਤੇ ਬਾਬਾ ਫਰੀਦ ਕਹਿੰਦੇ ਨੇ, ਜੋ ਅੰਦਰੋਂ ਬਾਹਰੋਂ ਇੱਕ ਨਹੀਂ ਉਹ ਤੇ ਕੱਚਾ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਇਹ ਤੇ ਬਿਲਕੁਲ ਕੱਚੇ ਨੇ, ਜ਼ਬਾਨ ਕੁਛ ਹੋਰ ਕਹਿ ਰਹੀ ਹੈ, ਦਿਲ ਕੁਛ ਹੋਰ ਕਹਿ ਰਿਹਾ, ਕਰਮ ਕੁਛ ਹੋਰ ਕਹਿ ਰਹੇ ਨੇ, ਅੰਦਰੂਨੀ ਵਿਚਾਰ ਕੁਛ ਹੋਰ ਕਹਿ ਰਹੀ ਹੈ, ਸੋਚਣੀ ਕੁਛ ਹੋਰ ਕਹਿ ਰਹੀ ਹੈ, ਕਰਨੀ ਕੁਛ ਹੋਰ ਕਹਿ ਰਹੀ ਹੈ। ਕਰਨੀ ਤੇ ਸੋਚਣੀ ਦਾ ਤਾਲਮੇਲ ਹੀ ਨਹੀਂ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਇਹ ਤੇ ਕੱਚੇ ਨੇ, ਪੱਕੇ ਨਹੀਂ ਨੇ, ਮਜ਼ਬੂਤ ਨਹੀਂ ਨੇ, ਪੁਖਤਾ ਨਹੀਂ ਨੇ। ਭੋਲਾ ਜੋ ਪੱਕ ਗਿਆ ਹੈ, ਅੰਦਰੋਂ ਬਾਹਰੋਂ ਇੱਕ ਹੈ। ਮਹਾਰਾਜ ਤੇ ਕਹਿੰਦੇ ਨੇ, ਨਾਨਕ ਕੱਚੜਿਆ ਸਿਉ ਤੋੜ, ਢੂੰਡ ਸਜਣ ਸੰਤ ਪੱਕਿਆ। ਤੋੜ ਕੱਚਿਆਂ ਨਾਲ, ਤੇ ਕੱਚੇ ਕਿਹੜੇ? ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜ਼ਬਾਨ ਕੁਛ ਹੋਰ ਕਹਿ ਰਹੀ ਹੈ, ਇਰਦਾ ਕੁਛ ਹੋਰ ਕਹਿ ਰਿਹਾ, ਸਿਰ ਝੁਕ ਰਿਹਾ, ਮਨ ਨਹੀਂ ਝੁਕਿਆ। ਇਹ ਸਿਰ ਦਾ ਝੁਕਣਾ ਕੱਚਾਪਣ ਹੈ। ਸੀਸ ਨਿਵਾਈਏ ਕਿਆ ਥੀਏ, ਜਾਂ ਰਿਦੇ ਕੁਸੁੱਧੇ ਜਾਏ, ਮਨ ਤੇ ਝੁਕਿਆ ਹੀ ਨਹੀਂ, ਭਾਵ ਹੈ ਨਹੀਂ, ਭੋਲਾਪਣ ਨਹੀਂ ਹੈ। ਤੋ ਭਾਵ ਬੰਦੇ ਨੂੰ ਭੋਲਾ ਕਰ ਦਿੰਦਾ। ਤੇ ਜਿਸ ਤਰ੍ਹਾਂ ਬੱਚਾ ਭੋਲਾ ਹੈ, ਮਾਂ ਬਾਪ ਦੇ ਪਿਆਰ ਦਾ ਪਾਤਰ ਬਣ ਜਾਂਦਾ ਹੈ, ਭਗਤ ਭੋਲਾ ਹੈ, ਪਰਮਾਤਮਾ ਦੀ ਪ੍ਰਸੰਨਤਾ ਦਾ ਪਾਤਰ ਬਣ ਜਾਂਦਾ ਹੈ, ਅਕਾਲ ਪੁਰਖ ਦੀ ਰਹਿਮਤ ਦਾ ਪਾਤਰ ਬਣ ਜਾਂਦਾ ਹੈ। ਇਸ ਵਾਸਤੇ ਪਰਮਾਤਮਾ ਦੇ ਨਿਕਟ ਨੇ ਭੋਲੇ, ਪਰਮਾਤਮਾ ਦੇ ਨਿਕਟ ਨੇ ਭਗਤ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੇ ਵਿਚਾਰ ਵਿੱਚ ਇਹ ਫਰਮਾਨ ਪਏ ਕਰਦੇ ਨੇ, ਕਿਧਰੇ ਤੂੰ ਤਾਰਕਿਕ ਨਾ ਬਣ ਜਾਈ, ਕਿਧਰੇ ਵਾਦ ਵਿਵਾਦ ਨਾ ਖੜਾ ਕਰ ਦੇਵੀ, ਕਿ ਛੇ ਸ਼ਾਸਤਰ ਨੇ ਤੇ ਉਹਨਾਂ ਦੇ ਆਚਾਰੀਆ ਲੇਖਕ ਉਚਾਰਨ ਕਰਨ ਵਾਲੇ ਛੇ ਨੇ, ਪਰ ਉਹਨਾਂ ਦੇ ਉਪਦੇਸ਼ ਵੀ ਛੇ ਤਰ੍ਹਾਂ ਦੇ ਨੇ, ਇੱਕ ਨਹੀਂ ਨੇ, ਤੇ ਵਿਵਾਦ ਦੇ ਚ ਨਾ ਪੈ ਜਾਈ। ਤੂੰ ਝਗੜਿਆਂ ਵਿੱਚ ਨਾ ਪੈ ਜਾਈ ਔਰ ਕਿਧਰੇ ਇੱਕ ਨੂੰ ਤੂੰ ਅਪਣਾ ਲਵੇ ਤੇ ਬਾਕੀ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰੇ ਹੈ ਠੀਕ ਨਹੀਂ ਇਹ ਠੀਕ ਨਹੀਂ ਸਾਰੀ ਦੁਨੀਆਂ ਦੀ ਸ਼ਕਤੀ ਇਸੇ ਚ ਨਸ਼ਟ ਹੋ ਰਹੀ ਹੈ ਇਸਲਾਮ ਯਹੂਦੀਆਂ ਨੂੰ ਗਲਤ ਸਾਬਤ ਕਰਨ ਵਿੱਚ ਨਸ਼ਟ ਹੋ ਰਿਹਾ ਯਹੂਦੀ ਮੁਸਲਮਾਨਾਂ ਨੂੰ ਗਲਤ ਪੈ ਸਾਬਤ ਕਰਦੇ ਨੇ ਸ਼ੀਆ ਸੁੰਨੀਆਂ ਨੂੰ ਗਲਤ ਪੈ ਸਾਬਤ ਕਰਦੇ ਨੇ ਸੁੰਨੀ ਸ਼ੀਆ ਮੁਸਲਮਾਨ ਨੂੰ ਗਲਤ ਸਾਬਤ ਕਰਨ ਦੀ ਪੈ ਕੋਸ਼ਿਸ਼ ਕਰਦੇ ਨੇ ਸਾਲ ਦੇ ਸਾਲ ਹਿੰਦੁਸਤਾਨ ਵਿੱਚ ਵੀ ਸ਼ੀਆ ਸੁੰਨੀ ਫਸਾਦ ਹੋ ਜਾਂਦਾ ਹਜ਼ਾਰਾਂ ਮੁਸਲਮਾਨ ਮਾਰੇ ਜਾਂਦੇ ਨੇ ਹਿੰਦੂਆਂ ਵਿੱਚ ਬੈਰਾਗੀ ਸੰਨਿਆਸੀਆਂ ਨੂੰ ਗਲਤ ਸਾਬਤ ਕਰਦੇ ਨੇ ਸੰਨਿਆਸੀ ਯੋਗੀਆਂ ਨੂੰ ਗਲਤ ਸਾਬਤ ਕਰਦੇ ਨੇ ਤੇ ਯੋਗੀਆਂ ਦਾ ਬ੍ਰਹਮਚਾਰੀਆਂ ਨਾਲ ਤੇ ਸੰਨਿਆਸੀਆਂ ਨਾਲ ਅਕਸਰ ਬੜਾ ਵਿਵਾਦ ਖੜਾ ਹੁੰਦਾ ਜਦ ਕੁੰਭ ਦਾ ਮੇਲਾ ਹੁੰਦਾ ਤੇ ਮੈਂ ਦੇਖ ਕੇ ਦੰਗ ਰਹਿ ਗਿਆ ਕਿ ਬਹੁਤ ਸਾਰੀ ਪੁਲਿਸ ਦਾ ਇੰਤਜ਼ਾਮ ਨਿਕਲਣੀਆਂ ਸਨ ਸ਼ਾਹੀਆਂ ਸਾਧੂਆਂ ਦੀਆਂ ਸਾਧੂਆਂ ਦੇ ਜਲੂਸ ਨੂੰ ਸ਼ਾਹੀ ਕਹਿੰਦੇ ਨੇ ਤੇ ਉਸ ਜਲੂਸ ਦੇ ਵਿੱਚ ਬਕਾਇਦਾ ਸ਼੍ਰੋਮਣੀ ਕਮੇਟੀ ਦਾ ਵੀ ਕੈਂਪ ਲੱਗਦਾ ਕੁੰਭ ਦੇ ਮੇਲੇ ਤੇ ਪ੍ਰਚਾਰਕ ਪਹੁੰਚਦੇ ਨੇ ਤੇ ਨਿਰਮਲਿਆਂ ਦੀ ਵੀ ਸ਼ਾਹੀ ਨਿਕਲਦੀ ਹੈ ਨਿਰਮਲੇ ਸਾਧੂਆਂ ਦੀ ਪਰ ਅਲਾਹਾਬਾਦ ਤੇ ਹਰਿਦੁਆਰ ਵਿੱਚ ਦੇਖ ਕੇ ਮੈਂ ਹੈਰਾਨ ਹੋ ਗਿਆ ਕਿ ਬਹੁਤ ਲੰਬੀ ਚੌੜੀ ਪੁਲਿਸ ਦਾ ਕਾਫਲਾ ਜਲੂਸ ਦੇ ਨਾਲ ਤੇ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਸਾਧੂ ਵੀ ਲੜ ਪੈਂਦੇ ਨੇ ਵੀ ਸਾਡੀ ਸ਼ਾਹੀ ਅੱਗੇ ਹੋਣੀ ਚਾਹੀਦੀ ਹੈ ਬੈਰਾਗੀ ਸੰਨਿਆਸੀਆਂ ਤੋਂ ਪਿੱਛੇ ਨਹੀਂ ਹੋਣਾ ਚਾਹੁੰਦੇ ਬੈਰਾਗੀ ਸੰਨਿਆਸੀਆਂ ਤੋਂ ਪਿੱਛੇ ਨਹੀਂ ਹੋਣਾ ਚਾਹੁੰਦੇ ਯੋਗੀ ਆਪਣੀ ਸ਼ਾਹੀ ਅੱਗੇ ਰੱਖਣਾ ਚਾਹੁੰਦੇ ਨੇ ਨਾਂਗੇ ਵੀ ਪਿੱਛੇ ਨਹੀਂ ਹੋਣਾ ਚਾਹੁੰਦੇ ਔਰ ਇਸ ਗੱਲ ਦੇ ਉੱਤੇ ਹਜ਼ਾਰਾਂ ਦਫ਼ਾ ਇਤਨੀ ਵੱਡੀ ਲੜਾਈ ਹੋਈ ਹੈ ਬਹੁਤ ਵੱਡਾ ਖੂਨ ਖਰਾਬਾ ਹੋਇਆ ਕਿ ਪੁਲਿਸ ਨੂੰ ਮੁਦਾਖਲਤ ਕਰਨੀ ਪੈ ਰਹੀ ਔਰ ਬਕਾਇਦਾ ਉਹ ਸਾਰੀ ਤਰਤੀਬ ਪਹਿਲੇ ਤੋਂ ਦੇ ਕੇ ਔਰ ਦੋਵਾਂ ਵਿੱਚ ਫਰਲਾਂਗ ਫਰਲਾਂਗ ਦਾ ਫਾਸਲਾ ਰੱਖਿਆ ਜਾਂਦਾ ਇੱਕ ਸ਼ਾਹੀ ਤੁਰ ਗਈ ਹੈ ਨਾ ਹੁਣ ਫਰਲਾਂਗ ਦਾ ਫਾਸਲਾ ਹੋਵੇ ਤਾਂ ਦੂਜੀ ਤੁਰਨ ਦੇਵਾਂਗੇ ਨਾਲ ਨੇੜੇ ਨੇੜੇ ਨੇ ਲੜ ਪੈਣਗੇ ਝਗੜ ਪੈਣਗੇ ਸਾਰੇ ਸਾਧੂ ਨੇ ਸਾਰੇ ਸੰਤ ਨੇ ਕਾਰਨ ਕੀ ਕਿਉਂ ਲੜ ਪੈਣਗੇ ਇੱਕ ਦੂਜੇ ਨੂੰ ਗਲਤ ਸਾਬਿਤ ਕਰਦਾ ਹੈ ਇਹ ਠੀਕ ਨਹੀਂ ਸੰਨਿਆਸੀ ਕਹਿੰਦਾ ਬੈਰਾਗੀ ਨਹੀਂ ਠੀਕ ਨੇ ਬੈਰਾਗੀ ਕਹਿੰਦਾ ਯੋਗੀ ਨਹੀਂ ਠੀਕ ਨੇ ਤੇ ਯੋਗੀ ਕਹਿ ਦਿੰਦੇ ਨੇ ਨਾਂਗੇ ਸਾਧੂ ਇਹ ਤੇ ਅਸੱਭੇ ਨੇ ਇਹ ਤੇ ਸੱਭਿਅਤਾ ਦਾ ਵੀ ਮਾਹੌਲ ਪੈ ਉਡਾਉਂਦੇ ਇਹ ਨਹੀਂ ਚਾਹੀਦਾ ਵਰਸ ਕੇ ਇੱਕ ਦੂਜੇ ਨੂੰ ਗਲਤ ਸਾਬਿਤ ਕਰਨ ਦੇ ਜੋ ਹੈ ਲੱਗਿਆ ਹੋਇਆ ਹੈ ਇਸ ਤਰ੍ਹਾਂ ਦਾ ਇੱਕੋ ਇੱਕ ਧਰਮ ਤੁਹਾਨੂੰ ਜਗਤ ਵਿੱਚ ਮਿਲੇਗਾ ਜਿਸ ਨੂੰ ਸਿੱਖ ਧਰਮ ਗੁਰਮਤਿ ਕਹਿੰਦੇ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ ਖੰਡਨ ਕਿਸੇ ਦਾ ਵੀ ਨਹੀਂ ਮਤਭੇਦ ਕਿਸੇ ਨਾਲ ਵੀ ਨਹੀਂ ਹੈ ਫਰੀਦ ਤੂੰ ਵੀ ਕਬੂਲ ਹੈ ਤੂੰ ਵੀ ਪਹੁੰਚਿਆ ਹੈ ਨਮਾਜ਼ ਪੜ੍ਹ ਕੇ ਵੀ ਬੰਦਾ ਪਹੁੰਚ ਸਕਦਾ ਪੂਜਾ ਕਰਕੇ ਵੀ ਬੰਦਾ ਪਹੁੰਚ ਸਕਦਾ ਰਾਮ ਦਾ ਰਟਨ ਕਰਕੇ ਵੀ ਬੰਦਾ ਪਹੁੰਚ ਸਕਦਾ ਅੱਲਾ ਦਾ ਰਟਨ ਕਰਕੇ ਵੀ ਬੰਦਾ ਪਹੁੰਚ ਸਕਦਾ ਹੈ ਇਸ ਤਰ੍ਹਾਂ ਦੀ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਇੱਕ ਨੂੰ ਲੱਭਣਾ ਇਹ ਧਰਮ ਦੀ ਆਧਾਰਸ਼ਿਲਾ ਮੰਨਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕੁਛ ਰਚਨਾ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਵੇਗੀ ਆਮ ਬੰਦਿਆਂ ਨੂੰ ਥੋੜਾ ਜਿਹਾ ਐਸਾ ਖਿਆਲ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਇੱਕ ਨੂੰ ਲੱਭਣਾ ਇਹ ਗੁਰੂ ਨਾਨਕ ਦਾ ਨਜ਼ਰੀਆ ਤੇ ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ ਪਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚੰਦ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ ਉਹਨਾਂ ਦਾ ਕਿਤਨਾ ਵੱਡਾ ਜ਼ੋਰ ਹੈ ਆਪ ਫਰਮਾਨ ਕਰਦੇ ਨੇ ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀ ਹੋ ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤ ਹੋ ਕਤਹੂੰ ਭਿਖਾਰੀ ਹੋਏ ਕੇ ਮੰਗਤ ਫਿਰਤ ਭੀਖ ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇਤ ਹੋ ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ ਕਹੂੰ ਵੇਦ ਰੀਤ ਕਹੂੰ ਤਾਸੁ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਹੇ ਪ੍ਰਭੂ ਮੈਂ ਦੇਖਦਾ ਕਿਧਰੇ ਕੋਈ ਤੇ ਬਹੁਤ ਸੁਚੇਤ ਹੈ ਸਾਵਧਾਨ ਹੈ ਤੇ ਹੇ ਪ੍ਰਭੂ ਤੂੰ ਉਸ ਦੇ ਅੰਦਰ ਬੈਠਾ ਹੈ ਸਾਵਧਾਨੀ ਦੇ ਰੂਪ ਵਿੱਚ ਸਾਵਧਾਨ ਮਨੁੱਖ ਬੋਲਣ ਲੱਗਿਆਂ ਖਾਣ ਪੀਣ ਲੱਗਿਆਂ ਉੱਠਣ ਬੈਠਣ ਲੱਗਿਆਂ ਸੌਣ ਲੱਗਿਆਂ ਜਾਗਣ ਲੱਗਿਆਂ ਸੁਚੇਤਪਣਾ ਸਾਵਧਾਨੀ ਉਸਦੇ ਕੋਲ ਹੈ ਸਾਵਧਾਨੀ ਬਹੁਤ ਵੱਡਾ ਗੁਣ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੀਤ ਸਾਵਧਾਨ ਹੋਸ਼ ਵਿੱਚ ਰੱਬ ਦੀ ਉਸਤਤੀ ਕਰ ਹੋਸ਼ ਵਿੱਚ ਬੇਹੋਸ਼ੀ ਚ ਨਹੀਂ ਪੂਰਾ ਆਪਣੇ ਆਪ ਨੂੰ ਸੁਚੇਤ ਰੱਖ ਸਾਵਧਾਨ ਰੱਖ ਫੁਰਨੇ ਕਿਧਰੇ ਪੈਦਾ ਤੇ ਨਹੀਂ ਹੋ ਗਏ ਮਨ ਕਿਧਰੇ ਚਲਾ ਤੇ ਨਹੀਂ ਗਿਆ ਸਾਵਧਾਨ ਹੋ ਸੁਚੇਤ ਹੋ ਇਸੇ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਬਾਹੋਸ਼ ਬਾਸ਼ ਕਿ ਹੰਗਾਮੇ ਨੌ ਬਹਾਰ ਆਵਣ। ਹੋਸ਼ ਦੇ ਚ ਆ, ਮਨੁੱਖਾ ਜਨਮ ਦੀ ਤੇਰੇ ਉੱਤੇ ਬਹਾਰ ਆਈ ਹੈ, ਹੋਸ਼ ਦੇ ਚ ਆ। ਸਾਵਧਾਨ ਹੋ, ਸੁਚੇਤ ਹੋ, ਪ੍ਰਭ ਕੀ ਉਸ ਤੇ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਮੈਂ ਕਿਧਰੇ ਦੇਖਦਾ, ਹੇ ਪ੍ਰਭੂ ਤੂੰ ਕਿਸੇ ਦੇ ਅੰਦਰ ਸਾਵਧਾਨ ਹੋ ਕੇ ਬੈਠਾ, ਕਤ ਹੂੰ ਸੁਚੇਤ ਹੋ ਕੇ ਚੇਤਨਾ ਕੋ ਜਾਰ ਕੀਓ, ਕਤ ਹੂੰ ਅਚਿੰਤ ਹੋ ਕੇ ਸੋਵਤ ਅਚੇਤ ਹੋ। ਕਿਧਰੇ ਬਿਲਕੁਲ ਅਚੇਤ, ਨਿਸ਼ਚਿੰਤ, ਕੋਈ ਸਾਵਧਾਨੀ ਨਹੀਂ, ਕੋਈ ਹੋਸ਼ ਨਹੀਂ। ਬੇਹੋਸ਼ ਸਿਰਫ ਪਸ਼ੂ ਨਹੀਂ, ਅਨੇਕਾਂ ਮਨੁੱਖ ਵੀ ਬੇਹੋਸ਼ ਨੇ। ਪਸ਼ੂ ਜਿਸ ਔਗਣ ਤੇ ਜਿਸ ਨਿੰਦਰਾ ਵਿੱਚ ਰਹਿ ਰਹੇ ਨੇ, ਬਹੁਤੇ ਮਨੁੱਖ ਵੀ ਰਹਿ ਰਹੇ ਨੇ। ਕਵੀ ਤੁਲਸੀ ਦਾ ਇੱਕ ਬੜਾ ਕੀਮਤੀ ਦੋਹਰਾ ਹੈ, ਕਾਮ ਕ੍ਰੋਧ ਅਰ ਲੋਭ ਕੀ ਜਗ ਬਲਬ ਮਨ ਮੈਂ ਖਾਣ, ਤਬ ਲਗ ਪੰਡਤ ਮੂਰਖੋ ਤੁਲਸੀ ਏਕ ਸਮਾਨ। ਵਿਦਵਾਨ, ਪੰਡਤ, ਆਲਮ ਤੇ ਮੂਰਖ ਦੋਵੇਂ ਇੱਕ ਸਮਾਨ ਨੇ। ਅਗਰ ਦੋਵੇਂ ਕ੍ਰੋਧੀ ਨੇ, ਦੋਵੇਂ ਲੋਭੀ ਨੇ, ਦੋਵੇਂ ਤ੍ਰਿਸ਼ਨਾਲੂ ਨੇ, ਦੋਵੇਂ ਵਿਤਕਰਿਆਂ ਦੇ ਚ ਨੇ, ਤੇ ਪੰਡਤਾਈ ਦੀ ਪੰਡਤਾਈ ਕਿਹੜੇ ਕੰਮ ਦੀ, ਗਿਆਨੀ ਦਾ ਗਿਆਨ ਕਿਹੜੇ ਕੰਮ ਦਾ, ਪਾਠੀ ਦਾ ਪਾਠ ਕਿਹੜੇ ਕੰਮ ਦਾ। ਕਾਮ ਕ੍ਰੋਧ ਜੋ ਥੋਰੇ ਦਿਨ ਹੋਏ, ਹਿਤ ਅਨਹਿਤ ਸਭ ਜਗਤ ਮੇਂ ਜਾਨ ਪਰਤ ਸਭ ਕੋਏ। ਰਹੀਮ ਕਹਿੰਦੇ, ਵਿਪਤਾ ਚੰਗੀ ਏ ਬਸ਼ਰਤੇ ਦੋ ਚਾਰ ਦਿਨਾਂ ਲਈ, 15-20 ਦਿਨਾਂ ਲਈ ਆਵੇ। ਐਸੀ ਨਹੀਂ ਕਿ ਵਿਪਤਾ ਆਏ ਤੇ ਆਸਣ ਮਲ ਕੇ ਹੀ ਬੈਠ ਜਾਏ, ਜਾਏ ਹੀ ਨਾ। ਵਿਪਤਾ ਚੰਗੀ ਹੈ, ਦੁੱਖ ਚੰਗਾ ਹੈ, ਬਸ਼ਰਤੇ ਕੁਛ ਦਿਨਾਂ ਲਈ ਆਵੇ। ਤੇ ਰਹੀਮ ਕਹਿੰਦੇ, ਪਤਾ ਚੱਲ ਜਾਂਦਾ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ, ਫੌਰਨ ਪਤਾ ਚੱਲ ਜਾਂਦਾ, ਉਂਝ ਪਤਾ ਹੀ ਨਹੀਂ ਚੱਲਦਾ ਰਿਸ਼ਤੇਦਾਰ ਕੌਣ ਨੇ, ਸੰਬੰਧੀ ਕੌਣ ਨੇ, ਪਤਾ ਚੱਲ ਜਾਂਦਾ, ਉਂਝ ਪਤਾ ਹੀ ਨਹੀਂ ਚੱਲਦਾ। ਬੰਦਾ ਭੁਲੇਖ ਚ ਪਿਆ ਰਹਿੰਦਾ, ਬੰਦਾ ਮੁਗਾਲਤੇ ਵਿੱਚ ਪਿਆ ਰਹਿੰਦਾ। ਤੋ ਮਨੁੱਖ ਦੀ ਜਿਹੜੀ ਮੰਗ ਹੈ ਉਹ ਸੁੱਖ ਹੈ, ਤੇ ਮਨੁੱਖ ਦੇ ਜਿਹੜੇ ਸੰਬੰਧ ਨੇ ਸੁੱਖ ਦੇ ਨੇ। ਪ੍ਰਾਣਾਂ ਦੇ ਗਹਿਰੇ ਤਲ ਵਿੱਚ ਜਿਹੜੀ ਚਾਹਤ ਹੈ ਉਹ ਸੁੱਖ ਦੀ ਹੈ। ਤੋ ਮਨੁੱਖ ਮਿੱਤਰਾਂ ਦੀ ਮੰਗ ਨਹੀਂ ਕਰਦਾ, ਸੁੱਖ ਦੀ ਮੰਗ ਕਰਦਾ। ਮਿੱਤਰਾਂ ਤੋਂ ਦੁੱਖ ਮਿਲਣ ਲੱਗ ਪਵੇ, ਮਿੱਤਰਤਾ ਖਤਮ। ਮਨੁੱਖ ਪੁੱਤਰਾਂ ਦੀ ਮੰਗ ਨਹੀਂ ਕਰਦਾ, ਸੁੱਖ ਦੀ ਮੰਗ ਕਰਦਾ। ਨਹੀਂ ਸੁੱਖ ਮਿਲਿਆ, ਸੰਬੰਧ ਟੁੱਟ ਗਿਆ। ਮਨੁੱਖ ਪਤਨੀ ਦੀ ਮੰਗ ਨਹੀਂ ਕਰਦਾ, ਪਤੀ ਦੀ ਮੰਗ ਨਹੀਂ ਕਰਦਾ, ਸੁੱਖ ਦੀ ਮੰਗ। ਨਹੀਂ ਮਿਲਿਆ, ਨੌਬਤ ਤਲਾਕ ਤੱਕ ਰਿਸ਼ਤਾ ਟੁੱਟ ਜਾਂਦਾ। ਮਨੁੱਖ ਧਨ ਦੀ ਵੀ ਮੰਗ ਨਹੀਂ ਕਰਦਾ, ਸੁੱਖ ਦੀ ਮੰਗ ਕਰਦਾ ਹੈ, ਕਿਉਂਕਿ ਐਸਾ ਸਮਝਦਾ ਹੈ ਕਿ ਧਨ ਕਰਕੇ ਮੈਨੂੰ ਜਗਤ ਵਿੱਚ ਸੁੱਖ ਮਿਲੇਗਾ। ਲੇਕਿਨ ਬਾਰੀਕ ਬੁੱਧੀ ਹੋਵੇ ਤਾਂ ਇੱਕ ਗੱਲ ਸਮਝ ਚ ਆ ਜਾਂਦੀ ਹੈ, ਸਹੂਲਤਾਂ ਮਿਲ ਜਾਂਦੀਆਂ ਨੇ, ਸੁੱਖ ਨਹੀਂ ਮਿਲਦਾ। ਸਹੂਲਤਾਂ ਮਿਲਦੀਆਂ ਨੇ, ਸਹੂਲਤਾਂ ਆਦਤ ਬਣ ਜਾਂਦੀਆਂ ਨੇ, ਤੇ ਜੈਸੇ ਸਹੂਲਤਾਂ ਆਦਤ ਬਣਦੀਆਂ ਨੇ, ਦੁੱਖ ਆਪਣੀ ਥਾਂ ਤੇ ਖੜਾ ਹੈ। ਹੈਰਾਨਗੀ ਹੈ ਕਿ ਦੁਨੀਆਂ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਤਿਆਗੀ ਬੈਰਾਗੀ ਹੋਏ ਹੈ, ਬਹੁਤ ਵੱਡੇ ਵੱਡੇ ਰਾਜ ਘਰਾਨਿਆਂ ਚ ਹੋਏ। ਮਹਾਤਮਾ ਬੁੱਧ ਨੂੰ ਤੇ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਲੇਕਿਨ ਇੱਕ ਗੱਲ ਦਿਸ ਪਈ, ਸਭ ਕੁਛ ਮੇਰੇ ਕੋਲ ਹੈ, ਸੁੱਖ ਨਹੀਂ ਹੈ। ਤਲਾਸ਼ ਕੀਤੀ ਸੁੱਖ ਦੀ, ਟੋਲ ਕੀਤੀ। ਭਰਤਰੀ ਨੂੰ ਪਤਾ ਸੀ ਸਭ ਕੁਛ ਮੇਰੇ ਕੋਲ ਹੈ, ਸੁੱਖ ਮੇਰੇ ਕੋਲ ਨਹੀਂ, ਔਰ ਉਹ ਵੀ ਸੁੱਖ ਦੀ ਤਲਾਸ਼ ਕਰਨ ਲੱਗ ਪਏ। ਗੋਪੀ ਚੰਦ ਹੋਏ ਨੇ, ਮਹਾਵੀਰ ਹੋਏ ਨੇ, ਅਨੰਤ ਐਸੇ ਪੁਰਸ਼ ਹੋਏ ਨੇ। ਧਨਵਾਨ ਹੋ ਕੇ ਅਗਰ ਇਤਨਾ ਨਹੀਂ ਪਤਾ ਚੱਲਿਆ ਕਿ ਧਨ ਤੋਂ ਸੁੱਖ ਨਹੀਂ ਮਿਲ ਸਕਦਾ, ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਅਗਰ ਇਤਨਾ ਪਤਾ ਨਹੀਂ ਚੱਲਿਆ, ਤਾਂ ਖਿਮਾ ਕਰਨੀ ਬੁੱਧੀ ਨਹੀਂ, ਜੜ ਹੈ, ਸੋਚਣੀ ਨਹੀਂ ਹੈ। ਇਹਨੇ ਗਹਿਰਾਈ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮਨੁੱਖ ਧਨ ਦੀ ਮੰਗ ਨਹੀਂ ਕਰਦਾ, ਸੁੱਖ ਦੀ ਮੰਗ ਕਰਦਾ। ਅਗਰ ਧਨ ਤੋਂ ਵੀ ਸੁੱਖ ਨਾ ਮਿਲੇ ਤਾਂ ਧਨ ਦੇ ਤਿਆਗਦਿਆਂ ਵੀ ਦੇਰ ਨਹੀਂ ਲੱਗਦੀ। ਬੰਦਾ ਇਸ ਤਨ ਦੀ ਮੰਗ ਨਹੀਂ ਕਰਦਾ, ਸੁੱਖ ਦੀ ਮੰਗ ਕਰਦਾ। ਨਹੀਂ ਮਿਲਿਆ ਸੁੱਖ, ਲੋਕੀ ਤਨ ਕਰਕੇ ਖੁਦਕਸ਼ੀ ਕਰ ਲੈਂਦੇ ਨੇ, ਆਤਮ ਹੱਤਿਆ ਕਰ ਲੈਂਦੇ ਨੇ। ਸਾਰੀ ਦੁਨੀਆਂ ਵਿੱਚ ਮੌਜੂਦ ਹੈ ਖੁਦਕਸ਼ੀ, ਆਤਮ ਹੱਤਿਆ। ਕਾਨੂੰਨ ਤੇ ਸਮਾਜ, ਧਰਮ ਇਸ ਨੂੰ ਜੁਰਮ ਕਰਾਰ ਦਿੰਦਾ, ਇਹ ਗੁਨਾਹ ਹੈ। ਲੇਕਿਨ ਸਾਰੀ ਦੁਨੀਆਂ ਵਿੱਚ ਮੌਜੂਦ ਹੈ, ਔਰ ਅਮੀਰ ਦੇਸ਼ਾਂ 'ਚ ਖੁਦਕਸ਼ੀ ਸਭ ਤੋਂ ਜ਼ਿਆਦਾ ਹੈ। ਤੋ ਮੂਲ ਜਿਹੜੀ ਬੰਦੇ ਦੀ ਚਾਹਤ ਹੈ ਉਹ ਤੇ ਸੁੱਖ ਹੈ। ਸੁੱਖ ਕਿਵੇਂ ਮਿਲਦਾ ਹੈ, ਸੁੱਖ ਕੀ ਹੈ, ਇਸਦਾ ਬੋਧ ਨਾ ਹੋਣ ਕਾਰਨ ਕਰਕੇ ਜੀਵਨ ਸਾਰਾ ਹੀ ਸਾਰਾ ਭਟਕਣ ਵਿੱਚ ਲੰਘ ਜਾਂਦਾ ਹੈ। ਤੋ ਮੈਂ ਅਰਜ਼ ਕਰਾਂ, ਸੁੱਖ ਮਿਲਦਾ ਹੈ ਪਰਮਾਤਮਾ ਦੇ ਅਨੁਕੂਲ ਚੱਲਣ ਵਿੱਚ। ਪ੍ਰਕਿਰਤੀ ਦੇ, ਸੰਸਾਰ ਦੇ ਕੁਛ ਨਿਯਮ, ਪਦਾਰਥ ਦੇ ਕੁਛ ਨਿਯਮ ਸਾਇੰਸਦਾਨ ਨੇ ਜਾਣੇ, ਤੇ ਪਦਾਰਥ ਤੋਂ ਸਹੂਲਤਾਂ ਵਿਗਿਆਨਕ ਨੇ ਹਾਸਲ ਕੀਤੀਆਂ ਤੇ ਜਗਤ ਨੂੰ ਦਿੱਤੀਆਂ। ਪਰਮਾਤਮਾ ਦੇ ਕੁਛ ਨਿਯਮ ਭਗਤ ਨੇ ਸਮਝੇ, ਆਤਮ ਦਰਸੀ ਪੁਰਸ਼ ਨੇ ਸਮਝੇ, ਬਾਰੀਕ ਬੀਨ ਮਨੁੱਖ ਨੇ ਸਮਝੇ, ਤੇ ਉਸਨੇ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਤੋਰਨਾ ਸ਼ੁਰੂ ਕੀਤਾ। ਲੇਕਿਨ ਇਹ ਦਿਸ਼ਾਵਾਂ ਦੋ ਨੇ, ਸੰਸਾਰ ਤੇ ਕਰਤਾਰ। ਜਿਸ ਜਿਸ ਸਾਧਨ ਦੇ ਨਾਲ ਸੰਸਾਰ ਵਿੱਚ ਉੱਨਤੀ ਹੋ ਸਕਦੀ ਹੈ, ਉਸੇ ਸਾਧਨ ਨਾਲ ਪਰਮਾਰਥ ਦੇ ਰਸਤੇ ਵਿੱਚ ਨੁਕਸਾਨ ਵੀ ਹੋ ਸਕਦਾ ਹੈ। ਝੂਠ ਕਰਕੇ ਜਗਤ ਵਿੱਚ ਬੜੀ ਉੱਨਤੀ ਹੋ ਸਕਦੀ ਹੈ। ਪਾਖੰਡ, ਛਲ, ਧੋਖੇ ਨਾਲ ਬੰਦਾ ਅੱਗੇ ਵੱਧ ਸਕਦਾ ਹੈ। ਬੜੀ ਦੁਨੀਆ ਅੱਗੇ ਵਧਦੀ ਹੈ ਬਾਹਰ ਦੀ ਦੁਨੀਆ 'ਚ, ਛਲ ਚੱਲ ਜਾਂਦਾ ਹੈ, ਧੋਖਾ ਚੱਲ ਜਾਂਦਾ ਹੈ, ਕਪਟ ਚੱਲ ਜਾਂਦਾ ਹੈ, ਝੂਠ ਚੱਲ ਜਾਂਦਾ ਹੈ, ਪਰ ਅਧਿਆਤਮ ਦੁਨੀਆ 'ਚ ਨਹੀਂ ਚੱਲਦਾ। ਜ਼ਰਾ ਵੀ ਅੱਗੇ ਨਹੀਂ ਚੱਲ ਸਕੇਗਾ, ਉੱਥੇ ਹਾਨੀ ਹੋ ਜਾਏਗੀ, ਨੁਕਸਾਨ ਹੋ ਜਾਏਗਾ। ਇੰਝ ਕਹਿ ਲਓ, ਜਿਨ੍ਹਾਂ ਪੌੜੀਆਂ ਤੇ ਚੜ ਕੇ ਮਨੁੱਖ ਸੰਸਾਰ ਦੀ ਸ਼ਿਖਰਤਾ ਨੂੰ ਛੂੰਹਦਾ ਹੈ, ਧਰਮ ਦੇ ਮਾਰਗ ਦੀ ਉਹ ਪਸਤੀ ਹੈ, ਉਹ ਟਹਿੰਦੀ ਕਲਾ ਹੈ। ਇੱਕ ਜ਼ਾਲਮ ਬੰਦਾ ਬੇਸ਼ੁਮਾਰ ਲਾਸ਼ਾਂ ਦੇ ਉੱਤੇ ਆਪਣਾ ਸਿੰਘਾਸਣ ਖੜਾ ਕਰ ਸਕਦਾ ਹੈ, ਪਰ ਪਰਮਾਤਮਾ ਦੀ ਦੁਨੀਆ 'ਚ ਤੇ ਇੱਕ ਕਦਮ ਵੀ ਨਹੀਂ ਚੱਲ ਸਕੇਗਾ। ਹਜ਼ਾਰਾਂ ਨੂੰ ਰੁਲਾ ਕੇ ਜਗਤ ਵਿੱਚ ਕੋਈ ਹੱਸ ਸਕਦਾ ਹੈ, ਪਰ ਧਰਮ ਦੇ ਮਾਰਗ ਤੇ ਇੱਕ ਕਦਮ ਵੀ ਨਹੀਂ ਚੱਲ ਸਕੇਗਾ, ਰੰਚਕ ਮਾਤਰ ਵੀ ਨਹੀਂ ਚੱਲ ਸਕੇਗਾ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਪਸ਼ਟ ਰੂਪ ਵਿੱਚ ਔਰੰਗਜ਼ੇਬ ਨੂੰ ਕਹਿ ਦਿੱਤਾ ਵੀ ਠੀਕ ਹੈ, ਤੂੰ ਬਾਹਰੋਂ ਬੜਾ ਪ੍ਰਫੁੱਲਤ ਹੈ। ਪ੍ਰਫੁੱਲਤਾ ਤੇ ਕੋਈ ਘੱਟ ਨਹੀਂ ਸੀ, ਸਮੁੱਚੇ ਹਿੰਦੁਸਤਾਨ ਦਾ ਸਮਰਾਟ ਹੈ, ਬਾਦਸ਼ਾਹ ਹੈ, ਲੱਖਾਂ ਦੀ ਸੈਨਾ ਉਹਦੇ ਕਾਬੂ ਦੇ 'ਚ ਹੈ, ਹੀਰੇ ਜਵਾਹਰਾਤ ਦੇ ਨਾਲ ਉਸਦੇ ਖਜ਼ਾਨੇ ਭਰੇ ਹੋਏ ਨੇ। ਔਰ ਗਜ਼ਬ ਦੀ ਗੱਲ ਹੈ, ਦਿਖਾਵੇ ਮਾਤਰ ਉਹਦੇ ਕੋਲ ਧਾਰਮਿਕ ਕਰਮ ਵੀ ਸਨ। ਤਸਬੀਹ ਫੇਰਦਾ ਸੀ, ਅੰਮ੍ਰਿਤ ਵੇਲੇ ਉੱਠਦਾ ਸੀ, ਰੋਜ਼ੇ ਵੀ ਰੱਖ ਲੈਂਦਾ ਸੀ, ਨਮਾਜ਼ ਬਕਾਇਦਾ ਨਿਯਮ ਅਨੁਸਾਰ 5 ਟਾਈਮ ਪੜ੍ਹਦਾ ਸੀ, ਸ਼ਰ੍ਹਾ ਦੀ ਪੂਰੀ ਪਾਬੰਦੀ। ਕਿੰਨੀਆਂ ਸਿਫਤਾਂ ਹੁੰਦਿਆਂ ਹੋਇਆਂ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਤੁਰਾ ਮਨ ਨਦਾਨਮ ਕਿ ਯਜ਼ਦਾਂ ਸ਼ਨਾਸ, ਜ਼ਫਰਨਾਮਾ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ। ਤੁਰਾ ਮਨ ਨਦਾਨਮ ਕਿ ਯਜ਼ਦਾਂ ਸ਼ਨਾਸ, ਤੂੰ ਯਜ਼ਦਾਂ ਸ਼ਨਾਸ ਨਹੀਂ ਹੈ, ਯਜ਼ਦਾਂ ਕਹਿੰਦੇ ਖੁਦਾ ਨੂੰ, ਪਰਮਾਤਮਾ ਨੂੰ। ਠੀਕ ਹੈ ਤੂੰ ਤਸਬੀਹ ਫੇਰਦਾ, ਠੀਕ ਹੈ ਤੂੰ ਅੰਮ੍ਰਿਤ ਵੇਲੇ ਉੱਠਦਾ, ਠੀਕ ਹੈ ਤੂੰ 5 ਟਾਈਮ ਨਮਾਜ਼ ਪੜ੍ਹਦਾ, ਕੁਝ ਖੂਬੀਆਂ ਵੀ ਲਿਖੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ, ਤੂੰ ਖੂਬਸੂਰਤ ਹੈ, ਤੇਰਾ ਨਿਸ਼ਾਨਾ ਖਤਾ ਨਹੀਂ ਜਾਂਦਾ, ਤੂੰ ਨੀਤੀ ਦਾ ਮਹਾਂ ਪੰਡਿਤ ਹੈ, ਤੂੰ ਅੰਮ੍ਰਿਤ ਵੇਲੇ ਉੱਠਦਾ ਹੈ, ਤੂੰ ਤਸਬੀਹ ਫੇਰਦਾ ਹੈ, ਤੂੰ ਚਲਾਕ ਬਣਾ, ਵਰਸ ਕੇ ਤੂੰ ਪਰਹੇਜ਼ਗਾਰ ਵੀ ਐਸਾ ਹੈ ਕਿ ਹੱਥ ਨਾਲ ਟੋਪੀਆਂ ਬਣਾਉਂਦਾ ਜਾਂ ਕੁਰਾਨ ਸ਼ਰੀਫ ਲਿਖਦਾ, ਬਾਜ਼ਾਰ ਵਿੱਚ ਵਿਕਦੀ ਹੈ ਤੇ ਉਸ ਪੈਸੇ ਦੀ ਤੂੰ ਰੋਟੀ ਖਾਂਦਾ ਹੈ। ਇਹਨਾਂ ਸਾਰੀਆਂ ਖੂਬੀਆਂ ਹੋਣ ਦੇ ਬਾਵਜੂਦ ਵੀ ਤੁਰਾ ਮਨ ਨਦਾਨਮ ਕਿ ਯਜ਼ਦਾਂ ਸ਼ਨਾਸ, ਤੂੰ ਖੁਦਾ ਸ਼ਨਾਸ ਨਹੀਂ ਹੈ, ਤੂੰ ਖੁਦਾ ਪਸੰਦ ਨਹੀਂ ਹੈ,
तो बंदगी गुजार मनुख नहीं है। तो रामन नदानम के यजदा शनास बरामद जतो का रहा दिल खराश, क्योंकि तैथों ओ कम प्रगट होए ने जिदे नाल लोगां दे दिलां नूं खराश पहुंची है, चोट पहुंची है। ते रब नाल जुड़े होया किसे दा दिल तोड़दा नहीं, खराश नहीं पहुंचांदा। तू ते कदम कदम दे ते तोड़े है, तू ते कदम कदम दे ते नेस्तो नाबूद कीता है, तू ते भरा मार दिते, भतीजे मार दिते, भरजाइयां मार दितियां, तू ते प्यो नूं कैद कर दिता। इस तरह का मनुख खुदा शनास नहीं आता। तो रामन नदानम के यजदा शनास बरामद जतो का रहा दिल खराश, अगर सद को राम बहुरी कसम मरा एतबार न यक जर्रतम, एक नहीं। तू सैकड़े कसमां भी कुरान दियां खावे हैं, मैंने यकीन करना तू ते कुरान दी कसम खावे, कुरान दी गल ही नहीं है तेरे कोल कोई। तू ते खुदा दी कसम खावे, खुदा दी ते तेरे कोल कोई गल ही नहीं है। ते अक्सर अधार्मिक बंदे धर्म दी कसम चुकदे ने, एनी मैरज करदे ने, खुदा दी कसम चुकदे ने, खुदा नाल कोई मतलब थोड़ी है। पुत्र दी कसम चुकन लगे हैं थोड़ा संकोच करनगे, क्योंकि संबंध है। खुदा दी कसम ऐन एकदम चुक लेंगे, संबंध ही कोई नहीं। रब दी सौगंध एकदम चुक लेंगे। ते रब दी कसम खुदा दी कसम चुकन वाला मनुख यकीन जानो दूर का भी कोई संबंध नहीं है इसका खुदा नाल। अगर सदपुरा बखुरी कसम मरा एतबार न यक जर्रा दम, तू खुदा दी एक नहीं। करोड़ा कसमा में खावे मैं नहीं भरोसा कर सकता, मैं नहीं तेरे ते यकीन कर सकता। तो मैं अर्ज करा धार्मिक मनुख की पहचान की उसके कर्म तो उसकी रहनी बहनी तो किसी नूं खराश नहीं पहुंचेगी। ते दुनिया विच अधार्मिक बंदियां की इतनी तादाद वध गई है कि एक कौम दूजी कौम नूं खराश पहुंचा रही है, एक मुल्क दूजे मुल्क नूं खराश पहुंचांदा है, एक मनुख दूजे मनुख नूं खराश पहुंचांदा है। यह अधार्मिकता की निशानी है, यह पशुपण की निशानी है, क्योंकि पशुआं की दुनिया विच की है। पशुआं की दुनिया विच छोटे वास्ते कोई थां नहीं। वड्डा पशु छोटे पशु नूं खा जांदा है, वड्डा पशु छोटे पशु नूं दबा के रखता है, वड्डी मच्छी छोटी मच्छी नूं खा जांदी है, वड्डे कीड़े छोटे कीड़े नूं खा जांदे ने, बाज छोटियां छोटियां चिड़ियां नूं खा जांदा है, जंगल दे वड्डे वड्डे जानवर छोटे जानवरां नूं दबा के रखदे ने। क्या मनुख भी इसे ढंग नाल ते नहीं जी रहा कि वड्डे मुल्क छोटे मुल्क नूं दबा के रखदे ने, वड्डियां कौमां छोटियां कौमां नूं दबा के रखदियां ने, वड्डा मनुख छोटे मनुख नूं दबा के रखदा है। सारे संसार दे ते निगाह मारो ते खिमा करनी, मनुख पशुआं दी तरह जी रहा है, मनुख मनुखां दी तरह नहीं। यह गल वखरी है कि जंगलां विच पशुआं दा डर घट गया है, शहरां विच पशुआं दा डर वध गया, बहुत वध गया। हुण जंगलां विच डर नहीं है, हुण शहरां विच डर है। ते जद मनुख ही पशुआं दी तरह जिंदगी बतीत करे तां फिर कुदरती गल है डर ते शहरां विच होवेगा। बंदा बंदे तो भयभीत, बंदा बंदे तो डरिया होया। यह जीवन का एक तर्ज, यह एक जीवन का जो है ढंग बन गया। तो मैं अर्ज करा मार्ग दो ने एक ऐसा मार्ग है कि जबर नाल मनुख तरक्की कर सकता है, झूठ नाल मनुख उन्नति कर सकता है, जुलम ते तशद्दद दे नाल भी बंदा अगे वध सकता है। पर एक ऐसा मार्ग है बिना सबर तो गल नहीं बनेगी, संजम तो सील संजम दया खिना इना तो बिना अगे नहीं वध सकेगा। ये दो मार्ग वख वख ने। झूठ जगल दे चल रहा है परमारथ की दुनिया च नहीं चलेगा। झूठ नाल संसार विच उन्नति हो सकती है, परमारथ की दुनिया विच नहीं हो सकती। बल्कि तो इंज कह लो जो संसार विच बहुती उन्नति कर गया है, बहुती उन्नति कर गया है, बिना झूठ तो नहीं हो सकती। गुरबाणी च इस तरह के संकेत मिलते हैं, गुरबाणी के इस तरह के इशारे मिलते हैं। तो मार्ग ये दो ने, ਔਰ ਦੋਹੇ ਮਾਰਗ ਕਿਸੇ ਦੇ ਸੁਹੇਲੇ ਹੋਣ, ਐਸਾ ਜਗਤ ਵਿੱਚ ਕੋਈ ਵਿਰਲਾ ਹੁੰਦਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਦੋਹੇ ਮਾਰਗ ਸੁਹੇਲਾ ਕਰਨ ਦਾ ਉਪਦੇਸ਼ ਦਿੰਦੀ ਹੈ, ਸੰਦੇਸ਼ ਦਿੰਦੀ ਹੈ। ਕਿਉਂਕਿ ਅਸੀਂ ਕੁਛ ਬਾਹਰ ਹਾਂ, ਕੁਛ ਅੰਦਰ ਹਾਂ, ਸਾਡੀਆਂ ਲੋੜਾਂ ਦੀ ਪੂਰਤੀ ਕੁਛ ਬਾਹਰੋਂ ਹੋਵੇਗੀ, ਕੁਛ ਅੰਦਰੋਂ ਹੋਵੇਗੀ। ਬਾਹਰ ਦੀ ਦੁਨੀਆਂ ਨੂੰ ਲੋਕ ਕਹਿੰਦੇ ਨੇ, ਅੰਦਰ ਦੀ ਦੁਨੀਆਂ ਨੂੰ ਪਰਲੋਕ ਕਹਿੰਦੇ ਨੇ। ਬਾਹਰ ਦੀ ਦੁਨੀਆਂ ਨੂੰ ਦੁਨੀਆਂ ਕਹਿੰਦੇ ਨੇ, ਅੰਦਰ ਦੀ ਦੁਨੀਆਂ ਨੂੰ ਦੀਨ ਕਹਿੰਦੇ ਨੇ। ਤੇ ਦੁਨੀਆਂ ਹਮੇਸ਼ਾ ਵੰਡੀ ਰਹੀ ਹੈ, ਸੰਸਾਰ ਦੇ ਜੀਵ ਮਨੁੱਖੀ ਤਲ ਦੇ ਹਮੇਸ਼ਾ ਤਕਸੀਮ ਰਹੇ ਨੇ, ਵੰਡੇ ਰਹੇ ਨੇ। ਇੱਕ ਇਹ ਕਹਿੰਦਾ ਹੈ, ਦੁਨੀਆਂ ਸਵਾਰ ਨਹੀਂ ਹੈ, ਛੱਡ ਦੀਨ ਨੂੰ ਕਿਸਨੇ ਦੇਖਿਆ, ਇਸ ਲੋਕ ਨੂੰ ਸਵਾਰਨਾ ਹੈ, ਛੱਡ ਪਰਲੋਕ ਨੂੰ ਕੌਣ ਜਾਣਦਾ, ਕਿਸਨੇ ਵੇਖਿਆ। ਪੰਜਾਬੀ ਦਾ ਤੇ ਇੱਕ ਬੜਾ ਪ੍ਰਸਿੱਧ ਮੁਹਾਵਰਾ ਹੈ, ਇਹ ਜਗ ਮਿੱਠਾ ਅਗਲਾ ਕਹਿਣ ਡਿੱਠਾ, ਛੱਡੋ ਅਗਲੇ ਦੀ ਗੱਲ। ਪਰਲੋਕ ਸਰੀਰ ਤੋਂ ਪਰੇ ਦੀ ਦੁਨੀਆਂ, ਪਰਲੋਕ ਸੰਸਾਰ ਤੋਂ ਪਰੇ ਦੀ ਦੁਨੀਆਂ, ਪਰਲੋਕ ਮਨ ਬਾਣੀ ਬੁੱਧ ਤੋਂ ਪਰੇ ਦੀ ਦੁਨੀਆਂ, ਪਰਲੋਕ ਇੰਦਰੀਆਂ ਤੋਂ ਪਰੇ ਦੀ ਦੁਨੀਆਂ, ਪਰਲੋਕ ਦ੍ਰਿਸ਼ਮਾਨ ਜਗਤ ਤੋਂ ਪਰੇ ਦੀ ਦੁਨੀਆਂ, ਪਰਲੋਕ ਕਿਸਨੇ ਵੇਖਿਆ, ਕੌਣ ਜਾਣਦਾ। ਕਲਪਨਾ ਮਾਤਰ ਗੱਲ ਹੈ, ਤਖਈਅਲ ਮਾਤਰ ਗੱਲ ਹੈ। ਅੱਜ ਵੀ ਬਹੁਤ ਸਾਰੀ ਦੁਨੀਆਂ ਦੇ ਦਿਮਾਗ ਵਿੱਚ ਧਰਮ ਸਿਰਫ ਸ਼ਾਇਰਾਨਾ ਤਖਈਅਲ ਤੋਂ ਇਲਾਵਾ ਹੋਰ ਕੁਛ ਨਹੀਂ ਹੈ। ਇੰਨੀ ਮਹਿਰਜ ਕਰਦੇ ਹਾਂ, ਕਿਉਂਕਿ ਧਰਮ ਮੰਦਰਾਂ ਵਿੱਚ ਆਉਣਾ ਤੇ ਧਾਰਮਿਕ ਜ਼ਿੰਦਗੀ ਦੀ ਜਿਹੜੀ ਝਾਤ ਮਿਲਦੀ ਪਈ ਹੈ, ਝਲਕ ਮਿਲਦੀ ਪਈ ਹੈ, ਧਰਮ ਇੱਕ ਤਖਈਅਲ ਹੈ, ਇੱਕ ਕਲਪਨਾ ਮਾਤਰ ਹੈ, ਇੱਕ ਵਿਚਾਰ ਮਾਤਰ ਹੈ, ਹਕੀਕਤ ਨਹੀਂ ਹੈ ਕੁਛ। ਕਿਉਂਕਿ ਦੇਖਦੇ ਹਾਂ ਮਨੁੱਖ ਦੀ ਸਮਾਜਿਕ ਜ਼ਿੰਦਗੀ, ਆਰਥਿਕ ਜ਼ਿੰਦਗੀ, ਰਾਜਨੀਤਿਕ ਜ਼ਿੰਦਗੀ, ਉਹਦੇ ਚ ਜਿਤਨੀ ਦਿਲਚਸਪੀ ਹੈ ਧਾਰਮਿਕ ਜ਼ਿੰਦਗੀ ਚ ਨਹੀਂ ਹੈ। ਉਹਨਾਂ ਜ਼ਿੰਦਗੀਆਂ ਦਾ ਜਿਤਨਾ ਇਸਦੇ ਕੋਲ ਬੋਧ ਹੈ, ਧਾਰਮਿਕ ਤੌਰ ਤੇ ਬੋਧ ਨਹੀਂ ਹੈ। ਇੱਥੋਂ ਹੀ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਧਰਮ ਅਜੇ ਕਲਪਨਾ ਮਾਤਰ ਹੈ, ਹਕੀਕਤ ਨਹੀਂ, ਸੱਚਾਈ ਨਹੀਂ। ਇਸ ਵਾਸਤੇ ਉਤਨਾ ਸ਼ੌਕ ਵੀ ਨਹੀਂ ਜਿਤਨਾ ਲੋਕ ਸਵਾਰਨ ਦਾ ਸ਼ੌਕ ਹੈ, ਇਤਨਾ ਪਰਲੋਕ ਸਵਾਰਨ ਦਾ ਨਹੀਂ। ਤਾਂ ਮੈਂ ਅਰਜ਼ ਕਰਾਂ, ਅਗਰ ਕਿਸੇ ਦਾ ਲੋਕ ਸਵਰ ਵੀ ਗਿਆ, ਲੋਕ ਸਵਰਦਾ ਹੈ ਧਨ ਨਾਲ, ਤੇ ਧਨ ਕਮਾਇਆ ਜਾਂਦਾ ਕਿਰਤ ਕਰਕੇ। ਕਿਰਤ ਝੂਠੀ ਵੀ ਹੋ ਸਕਦੀ ਹੈ, ਸੱਚੀ ਵੀ ਹੋ ਸਕਦੀ ਹੈ। ਕਿਰਤ ਵਿੱਚ ਜਬਰ ਵੀ ਹੋ ਸਕਦਾ ਹੈ, ਫਰੇਬ ਵੀ ਹੋ ਸਕਦਾ ਹੈ। ਕਿਰਤ ਵਿੱਚ ਮਕਾਰੀ ਵੀ ਹੋ ਸਕਦੀ ਹੈ, ਸੰਸਾਰ ਦੇ ਜ਼ੁਲਮ ਵੀ ਹੋ ਸਕਦਾ ਹੈ, ਉੱਨਤੀ ਹੋ ਸਕਦੀ ਹੈ। ਬਥੇਰਿਆਂ ਦੀ ਹੋਈ ਹੈ, ਬੜੇ ਬੜੇ ਜ਼ਾਲਮ ਸਿੰਘਾਸਣਾਂ ਤੇ ਜਾ ਬੈਠੇ ਨੇ, ਬੜੇ ਬੜੇ ਝੂਠੇ ਦੁਨੀਆਂ ਦੇ ਚ ਰਾਜ ਪਏ ਕਰਦੇ ਨੇ, ਬੜੇ ਬੜੇ ਮਕਾਰ ਬੰਦੇ ਲੋਕਾਂ ਦੇ ਸਿਰਾਂ ਤੇ ਬੈਠੇ ਨੇ। ਕਦੀ ਸੰਸਾਰ ਦਾ ਇਤਿਹਾਸ ਪੜ੍ਹ ਕੇ ਜਾਂ ਸੰਸਾਰ ਤੇ ਹੁਣ ਝਾਤ ਮਾਰ ਕੇ ਤੇ ਵੇਖਣਾ ਕਿ ਬੜੇ ਬੜੇ ਜ਼ਾਲਮ ਲੋਕਾਂ ਦੇ ਸਿਰਾਂ ਤੇ ਬੈਠੇ ਨੇ, ਬੜੇ ਬੜੇ ਝੂਠੇ ਉੱਨਤੀ ਕਰ ਗਏ ਨੇ, ਬੜੇ ਬੜੇ ਫਰੇਬੀ ਤੇ ਮਕਾਰ ਬੰਦੇ ਅੱਗੇ ਲੰਘੇ ਨੇ। ਤੋ ਇੱਕ ਗੱਲ ਤੇ ਸਪਸ਼ਟ ਹੋ ਗਈ ਕਿ ਝੂਠ ਦਾ ਸਿੱਖਾ ਸੰਸਾਰ ਵਿੱਚ ਚੱਲ ਸਕਦਾ, ਪਰਮਾਰਥ ਵਿੱਚ ਨਹੀਂ ਚੱਲ ਸਕਦਾ, ਕਥਾ ਹੀ ਨਹੀਂ ਚੱਲ ਸਕਦਾ। ਤੇ ਬੰਦੇ ਦੀ ਇੱਕ ਆਦਤ ਬਣ ਜਾਂਦੀ ਹੈ, ਜਿਹੜਾ ਸਿੱਖਾ ਇਸਦਾ ਜਗਤ ਵਿੱਚ ਚੱਲ ਜਾਂਦਾ ਕਿ ਸੋਚਦਾ ਇਸੇ ਸਿੱਕੇ ਨਾਲ ਹੁਣ ਮੈਂ ਪਰਮਾਰਥ ਵਿੱਚ ਵੀ ਉੱਨਤੀ ਕਰਨੀ ਹੈ, ਹੋ ਨਹੀਂ ਸਕਦੀ। ਇਹ ਬੰਦੇ ਸਿੱਕੇ ਬਾਹਰ ਚੱਲ ਸਕਦੇ ਨੇ, ਅੰਦਰ ਦੀ ਦੁਨੀਆਂ ਵਿੱਚ ਨਹੀਂ। ਇਹ ਸਿਆਣਪ ਤੇਰੀ ਬਾਹਰ ਚੱਲ ਸਕਦੀ ਹੈ, ਅੰਦਰ ਦੀ ਦੁਨੀਆਂ ਵਿੱਚ ਨਹੀਂ। ਸਹ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਚਤਰਾਈਆਂ ਸਿਆਣਪਾਂ ਆਵੇਂ ਕਿਤੇ ਨਾਕਾਮ। ਜਿਸ ਚਤਰਾਈ ਤੇ ਸਿਆਣਪ ਨਾਲ ਤੂੰ ਕਈਆਂ ਨੂੰ ਪਛਾੜਿਆ ਤੇ ਅੱਗੇ ਲੰਘਿਆ, ਜਿਸ ਚਤਰਾਈ ਤੇ ਸਿਆਣਪ ਨਾਲ ਤੂੰ ਕਈਆਂ ਨੂੰ ਦਬਾਇਆ ਤੇ ਪਛਾੜਿਆ, ਜਿਸ ਚਤਰਾਈ ਤੇ ਸਿਆਣਪ ਨਾਲ ਤੂੰ ਜਗਤ ਵਿੱਚ ਬੜੀ ਉੱਨਤੀ ਕਰ ਲਈ, ਯਕੀਨ ਜਾਣ ਇੱਕ ਸਿਆਣਪ ਵੀ ਪਰਮਾਰਥ ਦੀ ਦੁਨੀਆਂ ਵਿੱਚ ਕੰਮ ਨਹੀਂ ਆਵੇਗੀ, ਇੱਕ ਵੀ ਨਹੀਂ। ਇਹ ਰਸਤੇ ਵੱਖ ਵੱਖ ਨੇ, ਇਹ ਮਾਰਗ ਵੱਖ ਵੱਖ ਨੇ। ਤੋ ਅਕਸਰ ਹਮੇਸ਼ਾ ਦੋ ਹਿੱਸਿਆਂ ਚ ਜਗਤ ਤਕਸੀਮ ਰਿਹਾ ਹੈ, ਇੱਕ ਦਾ ਖਿਆਲ ਲੋਕ ਸਵਾਰਨਾ ਛੱਡੋ, ਪਰ ਲੋਕ ਕੀ ਹੁੰਦਾ, ਕੁਛ ਵੀ ਨਹੀਂ। ਤੇ ਦੂਜਾ ਧੜਾ ਭਾਵੇਂ ਥੋੜੀ ਤਾਦਾਦ ਵਿੱਚ ਰਿਹਾ ਹੈ, ਪਰ ਰਿਹਾ ਹੈ, ਪਰ ਲੋਕ ਸਵਾਰਨਾ ਲੋਕ ਦੀ ਗੱਲ ਛੱਡੋ, लोक की होंदा है कुछ भी पर लोक सवारना है दीन सवारना है छड़ो दुनिया नू आत्मा सवारनी है छड़ो शरीर नू धर्म सवारना है छड़ो जगत नू ये दो धड़े हमेशा संसार विच रहे ने आद काल तो रहे ने एक कहिंदा रहा है कि मैं लोक सवारना है परलोक दी कोई फिकर नहीं एक कहिंदा रहा है कि मैं परलोक सवारना है लोक नाल नाता तोड़िया लोक नाल संबंध तोड़िया गुरमत ने जड़ा चानना जगत के सामने रखिया वो ये कि लोक दी खातर तू परलोक त्यागना ते परलोक दी खातर तू लोक नू छड़ना ये मार्ग गुरु नानक गुरु गोबिंद सिंह जी का बड़ा निराला मार्ग बड़ा कीमती मार्ग एक गल वखरी है कि पूर्ण तौर पर गुरु नानक ते गुरु गोबिंद सिंह जी महाराज नो समझिया नहीं गया और समझिया नहीं गया उहदे कुछ कारण भी ने कि अज तक धार्मिक दुनिया दे चे नारा लगे आ रहा जोर दे नाल कि परलोक दी खातर लोक त्यागना है ते दूजा नारा यह सी लोक दी खातर परलोक छड़ना है ये जग मिठा अगला किन लिठा पदार्थवादियों का अज बहुत वड्डा जोर है ते बहुत वड्डी गिणती हो गई है इस तरह का संगठन नास्तिक लोगों का कदी नहीं सी जितना वड्डा संगठन अज हो गया है रशिया चाइना चेकोस्लोवाकिया बल्गारिया पोलैंड हंगरी जर्मनी सब नास्तिक देश जो कहने पदार्थ चाहिदा है परमात्मा नहीं चाहिदा धन चाहिदा है धर्म नहीं चाहिदा भोजन चाहिदा है भजन की होंदा है कुछ भी नहीं एवें वक्त जाया करना पदार्थवादियों की खुले आम बा ऐलान अज जो है गिणती बहुत ज्यादा है इतनी गिणती जमीन दे उत्ते पहले कदी नहीं हुई जितनी हुण हुई है और जिहड़े आस्तिक हैं ये पूर्ण आस्तिक कोई नहीं इंज कह लो कि सारा संसार किसे हद तक नास्तिकता का है थोड़े जे आस्तिक आस्तिक जिदी आस्था है श्रद्धा है भरोसा है नास्तिक जिदी कोई आस्था नहीं है नास्तिक दे अखरी अर्थ जिदी कोई आस्था नहीं है जिदा कोई भरोसा नहीं है जिदा कोई विश्वास नहीं है ते इतनी अर्ज मैं कर दिया धर्म मंदिरों दे आने वालों का भी कोई विश्वास नहीं है महाराज ते कहंदे ने जान के रिदे विश्वास प्रभ आया तत् ज्ञान तिस मन प्रगट आया अगर विश्वास आ गया है विश्वास आ गया है भई है परलोक है परमात्मा है तो जिस ढंग नाल बंदा जी रहा है इस ढंग नाल नहीं जीवे इसकी रोजमर्रा की जिंदगी बदल जाएगी कि जिस ढंग नाल जी रहा है यह जीवना कतई नहीं होगा यह जीवना मनुख का दसदा पे है कि लोक है पर लोक नहीं है पदार्थ है परमात्मा नहीं है धन है धर्म नहीं है कि जीवना दसदा पे बंदे का कारण कि मन पूर्ण तौर पे अजे मन नहीं सकया ते मनना ते मनने ही है ना ते जो मन लवे साहब ते कहने उदी ते महिमा बयान ही नहीं कीती जा सकती मनने की गत कही न जाए जे को कहे पछे पछताए कागद कलम न लिखण हार मन्ने काबे करन विचार संसार ते शक नहीं है संदेह किस ते है निरंकार ते शक दा जन्म पता क्यों होंदा है जिस दे संबंध च कोई प्रत्यक्ष प्रमाण ना मिले शक पैदा हो जांदा है ते अज तक वड्डे तो वड्डा अध्यात्मी भी परमात्मा दे संबंध च कोई प्रत्यक्ष प्रमाण नहीं दे सकया शक बनिया रहिंदा है संदेह बनिया रहिंदा है संसा बनिया रहिंदा है दुबदा बनी रहिंदी है संसे जियो मलीन है कित संजम धोता जाए मैं मनदा मैं नहीं भी मनदा मैं इत्थे तक मनदा गुरु चलो तैनू मत्था टेक लेना थोड़ा जिहा तेरे कोल बैठ जाना पर मैं तेरी गल नहीं मननी इन्ना ही मनदा कि आ जाना तेरे कोल मैं इन्ना नहीं मनता कि जो कुछ तू कह रहे हैं मैं ये भी मन लवा ये नहीं मनना मैं ये कबूल नहीं है ये प्रवान नहीं है ये मैं नहीं धारण कर सकता ਇਹ ਇਨਕਾਰੀ ਜਜ਼ਬੇ ਮਨੁੱਖ ਦੇ ਅੰਦਰ ਕਿਉਂ ਨੇ? ਦੁਬਦਾ ਦੇ ਚ ਹੈ, ਪਤਾ ਨਹੀਂ ਹੈ ਵੀ ਸਹੀ ਕਿ ਨਹੀਂ, ਦੁਬਦਾ ਹੈ। ਔਰ ਦੁਬਦਾ ਦਾ ਜਨਮ ਵਾਸਤਵਿਕ ਉੱਥੇ ਹੀ ਆਉਂਦਾ ਹੈ ਜਿੱਥੇ ਅੰਦਰ ਇਹ ਧਾਰਨਾ ਬਣੀ ਹੋਵੇ ਕਿ ਸ਼ਾਇਦ ਇਹ ਕਲਪਨਾ ਮਾਤਰ ਹੈ। ਅਕਸਰ ਬੰਦਾ ਕਹਿ ਦਿੰਦਾ ਪੜਿਆ ਤੇ ਹੈ, ਮਨ ਨਹੀਂ ਮੰਨਦਾ, ਸੁਣਿਆ ਤੇ ਹੈ, ਮਨ ਨਹੀਂ ਮੰਨਦਾ। ਭਗਤ ਕਬੀਰ ਨੂੰ ਪੁੱਛਿਆ ਗਿਆ ਤੁਸੀਂ ਰੱਬ ਨੂੰ ਕਿਵੇਂ ਜਾਣਿਆ, ਸਿਰਫ ਦੋ ਪੰਕਤੀਆਂ ਚ ਇਸ ਦਾ ਜਵਾਬ ਦਿੱਤਾ ਕਬੀਰ ਨੇ ਇਤਨੇ ਵੱਡੇ ਸਵਾਲ ਦਾ, ਵੀ ਤੁਸੀਂ ਰੱਬ ਨੂੰ ਕਿਵੇਂ ਜਾਣਿਆ, ਪਰਮਾਤਮਾ ਨੂੰ ਕਿਵੇਂ ਜਾਣਿਆ। ਕਬੀਰ ਕਹਿੰਦੇ ਨੇ ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣੇ। ਮਨ ਮੰਨ ਗਏ ਅਸੀਂ ਜਾਣ ਲਿਆ, ਗੱਲ ਖਤਮ, ਇੰਨੀ ਗੱਲ, ਮਨ ਮੰਨ ਗਏ। ਤੇ ਜੈਸੇ ਮਨ ਮੰਨ ਗਿਆ ਅਸੀਂ ਜਾਣ ਲਿਆ। ਮੈਂ ਇਤਨੀ ਅਰਜ਼ ਕਰਦੇ ਹਾਂ ਇਸ ਚੱਕਰ ਚ ਨਾ ਪੈਣਾ ਕਿ ਸਾਡਾ ਮਨ ਮੰਨਦਾ ਹੈ ਤਦੀ ਤੇ ਗੁਰਦੁਆਰੇ ਆਏ ਹਾਂ, ਮਨ ਮੰਨਦਾ ਹੈ ਬਹੁਤ ਥੋੜਾ, ਬਹੁਤ ਥੋੜਾ। ਇਹ ਮਨ ਜਿਹੜਾ ਸਾਨੂੰ ਪਰਿਪੂਰਨ ਪਰਮਾਤਮਾ ਨੇ ਦਿੱਤਾ ਹੈ, ਇਹ ਬਹੁਤ ਵੱਡਾ ਬੀਜ ਹੈ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤਾ ਹੈ। ਪਰ ਇਹ ਬੀਜ ਦੁਫਾੜ ਹੈ, ਦੋ ਟੁਕੜਿਆਂ ਚ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਮੈਨੂੰ ਚੇਤੇ ਆ ਗਿਆ ਤਾਂ ਕਿ ਗੱਲ ਥੋੜੀ ਜਿਹੀ ਸਪਸ਼ਟ ਹੋ ਜਾਏ, ਕਿਉਂਕਿ ਮਨ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਵੀ ਕਿਹਾ, ਮਨੁਆ ਗੁਰ ਮੁਰ ਮਨਸਾ ਮਾਈ ਜਿਨ ਮੋ ਕੋ ਸ਼ੁਭ ਕਿਰਿਆ ਪੜਾਈ। ਇਹ ਮਨ ਮੇਰਾ ਗੁਰੂ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਕਾਰਨ ਮਨ ਮੰਨੇ ਤੇ ਰੱਬ ਹੈ, ਮਨ ਨਾ ਮੰਨੇ ਤੇ ਕੋਈ ਰੱਬ ਨਹੀਂ। ਮਨ ਮੰਨੇ ਪਰਮਾਤਮਾ ਹੈ, ਮਨ ਨਾ ਮੰਨੇ ਕੋਈ ਪਰਮਾਤਮਾ ਨਹੀਂ। ਬਹੁਤੀ ਦੁਨੀਆਂ ਦਾ ਮਨ ਨਹੀਂ ਮੰਨਦਾ। ਸੰਸਾਰ ਵਿੱਚ ਬਹੁਤ ਕੁਛ ਹੈ, ਜੋ ਕੁਛ ਸਾਡੇ ਮਨ ਦਾ ਹਿੱਸਾ ਹੈ ਉਹੀ ਕੁਛ ਹੈ, ਬਾਕੀ ਨਹੀਂ ਹੈ। ਤੋ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਮਨ ਨੇ ਮਾਂ ਨੂੰ ਮਾਂ ਕਰਕੇ ਮੰਨ ਲਿਆ, ਪਿਓ ਨੂੰ ਪਿਓ ਕਰਕੇ ਮੰਨ ਲਿਆ, ਮਨ ਨੇ ਪਤਨੀ ਨੂੰ ਪਤਨੀ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ। ਮਨ ਗੁਰੂ ਨੂੰ ਗੁਰੂ ਕਰਕੇ ਨਹੀਂ ਮੰਨਦਾ, ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਦਾ। ਇਸ ਵਾਸਤੇ ਪਰਮਾਤਮਾ ਗੁਰੂ ਮਨੁੱਖੀ ਮਨ ਦਾ ਹਿੱਸਾ ਨਹੀਂ ਹੈ, ਬਾਕੀ ਸਭ ਹਨ, ਗੁਰੂ ਹਿੱਸਾ ਨਹੀਂ ਹੈ, ਉਹਦੇ ਨਾਲ ਕੋਈ ਬਹੁਤ ਗੂੜਾ ਸੰਬੰਧ ਨਹੀਂ ਹੈ। ਤੇ ਜੇ ਮਨ ਦਾ ਹਿੱਸਾ ਹੈ ਗੁਰੂ ਤਾਂ ਰੰਚਕ ਮਾਤਰ, ਬਹੁਤ ਥੋੜਾ, ਉਹੀ ਥੋੜਾ ਹਿੱਸਾ ਸਾਨੂੰ ਨਿਤਨੇਮ ਕਰਨ ਤੇ ਮਜਬੂਰ ਕਰ ਦਿੰਦਾ ਹੈ, ਉਹੀ ਥੋੜਾ ਹਿੱਸਾ ਕਦੀ ਕਦਾਈ ਗੁਰਦੁਆਰੇ ਆਉਣ ਤੇ ਮਜਬੂਰ ਕਰ ਦਿੱਤਾ ਹੈ। ਮਨ ਪੂਰਨ ਤੌਰ ਤੇ ਨਹੀਂ ਮੰਨਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਮਨ ਨੂੰ ਬੀਜ ਕਹਿੰਦੇ ਨੇ, ਐਸਾ ਬੀਜ ਜਿਹਦੇ ਚੋਂ ਪਰਮਾਤਮਾ ਨੇ ਜਨਮ ਲੈਣਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਿਉਂਕਿ ਮਨ ਮਦ ਦੇ ਚ, ਇੱਕ ਪਾਸੇ ਸਰੀਰ ਹੈ ਇੱਕ ਪਾਸੇ ਆਤਮਾ ਹੈ, ਮਨ ਤੇ ਮਦ ਦੇ ਚ ਹੈ। ਤੋ ਜਿਸ ਪਾਸੇ ਮਨ ਝੁਕ ਗਿਆ ਅਸੀਂ ਉਹੀ ਕੁਛ ਹੋ ਜਾਵਾਂਗੇ। ਮਨ ਸਰੀਰ ਦੀ ਤਰਫ ਝੁਕ ਗਿਆ ਅਸੀਂ ਸਰੀਰਵਾਦੀ, ਪਦਾਰਥਵਾਦੀ, ਸੰਸਾਰਵਾਦੀ। ਮਨ ਪਰਮਾਤਮਾ ਦੀ ਤਰਫ ਝੁਕ ਗਿਆ, ਆਤਮਾ ਦੀ ਤਰਫ ਝੁਕ ਗਿਆ, ਅਸੀਂ ਅਧਿਆਤਮਵਾਦੀ, ਭਗਤ, ਸੰਤ। ਤੇ ਮਨ ਡੋਲਦਾ ਹੈ ਕਦੀ ਸਰੀਰ ਦੀ ਤਰਫ ਕਦੀ ਪਰਮਾਤਮਾ ਦੀ ਤਰਫ, ਕਦੀ ਸਰੀਰ ਦੀ ਤਰਫ ਕਦੀ ਪਰਮਾਤਮਾ ਦੀ ਤਰਫ, ਇਹਨੂੰ ਕਹਿੰਦੇ ਨੇ ਡੁੱਬਦਾ। ਕਦੀ ਸਚਿਆਰ ਬਣ ਜਾਂਦੇ ਹਾਂ, ਕੁੜਿਆਰ ਬਣ ਜਾਂਦੇ ਹਾਂ, ਰਹਿਮ ਦਿਲ ਬਣ ਜਾਂਦੇ ਹਾਂ, ਕਠੋਰ ਬਣ ਜਾਂਦੇ ਹਾਂ, ਦਾਨੀ ਬਣ ਜਾਂਦੇ ਹਾਂ, ਗੁਸਤਾਖੀ ਮਾਫ, ਫਿਰ ਬੇਈਮਾਨੀ ਚੱਲ ਪੈਂਦੀ ਹੈ, ਝੂਠ ਚੱਲ ਪੈਂਦਾ। ਜਗਤ ਦਾ ਕੋਈ ਐਸਾ ਦਾਨ ਨਹੀਂ ਜੋ ਬੇਈਮਾਨੀ ਨਾਲ ਜੁੜਿਆ ਹੋਇਆ ਨਾ ਹੋਵੇ, ਕੋਈ ਐਸੀ ਦਇਆ ਨਹੀਂ ਜੋ ਕਠੋਰਤਾ ਨਾਲ ਜੁੜੀ ਹੋਈ ਨਾ ਹੋਵੇ, ਮਨੁੱਖ ਦਾ ਕੋਈ ਐਸਾ ਸੱਚ ਨਹੀਂ ਜੋ ਵਿਪਰੀਤ ਵਿੱਚ ਝੂਠ ਤੇ ਨਾ ਖੜਾ ਹੋਵੇ। ਡੁੱਬਦਾ ਦੋਵੇਂ ਪਾਸੇ, ਝੂਠ ਵੀ ਚਾਹੀਦਾ ਹੈ, ਸੱਚ ਵੀ ਚਾਹੀਦਾ, ਦਇਆ ਵੀ ਚਾਹੀਦੀ ਹੈ, ਕਠੋਰਤਾ ਵੀ ਚਾਹੀਦੀ ਹੈ। ਤੇ ਡੁੱਬਦਾ ਹੈ, ਤੇ ਡੁੱਬਦਾ ਦੇ ਤੇ ਬੰਦਾ ਕਿਧਰੇ ਵੀ ਨਹੀਂ ਪਹੁੰਚ ਸਕਦਾ, ਇਹਨਾਂ ਡੁੱਬਦਾ ਘਰ ਬਹੁਤੇ ਗੱਲ ਹੈ। ਡੁੱਬਦਾ ਦੇ ਤੇ ਬੰਦਾ ਮਿਟ ਜਾਂਦਾ। ਸਾਹਿਬ ਕਹਿੰਦੇ ਨੇ ਇਹ ਜਿਹੜਾ ਮਨ ਹੈ ਇਹਦਾ ਇੱਕ ਹੋਣਾ ਬੜਾ ਲਾਜ਼ਮੀ, ਬੜੀ ਕੀਮਤੀ ਪੰਕਤੀ ਆਸਾ ਦੀਵਾਰ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਵੀ ਉਹ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ। ਬੀਜ ਨੂੰ ਦਲ ਦਿਓ, ਦਾਲ ਬਣ ਗਿਆ, ਹੋਰ ਜ਼ਿਆਦਾ ਦਲ ਦਿਓ, ਦਲੀਆ ਹੋ ਗਿਆ, ਬਿਲਕੁਲ ਦਲ ਛੱਡੋ, ਆਟਾ ਹੋ ਗਿਆ। ਹੁਣ ਆਟੇ ਨੂੰ ਕੋਈ ਜ਼ਮੀਨ ਵਿੱਚ ਬੋਵੇ, ਹਲ ਚਲਾ ਕੇ, ਉੱਗੇਗਾ ਨਹੀਂ ਉੱਗਣਾ, दलिया कोई बोवे उगेगा कतई नहीं जमना। ते दलिये ते आटे दी ते गल छड्डो दाल भी नहीं उग सकदी। बीज नूं दुफाड़ कर दो बीज दाल हो गया। ते महाराज कहिंदे ने अब क्यों उगवे दाल, बंदे कोल साबत बीज नहीं है दाल है, ते कईयां कोल दाल नहीं है दलिया है, ते कईयां कोल दलिया भी नहीं बिल्कुल आटा है। मन दा एक निक्का जिहा हिस्सा इत्थे गुरुद्वारे होवेगा, बाकी आटा ते थां थां ते बिखरिया पिया है। दलिया दाल मन साबत किथे इत्थे, नितनेम करन लगिया मन साबत है कतई नहीं, वाहिगुरु वाहिगुरु जपन लगिया मन साबत है कतई नहीं, गुरुद्वारे बैठे हां पूरे मन करके बैठे हां कतई नहीं। ते भगत कबीर कहिंदे जाको दिल साबत नहीं ताको कहां खुदा है, जिहदा बीज ही साबत कोई नहीं उहनूं रब किथे, जिहदे कोल मन ही साबत नहीं है उहदे कोल परमात्मा किथे ईश्वर किथे। धार्मिक कम बंदा पूरे मन नाल नहीं करता, संसार दे कम कई दफा पूरे मन नाल करता है, इस वास्ते संसार विच उन्नति हो जाती है, धार्मिक दुनिया विच नहीं आती। मन दुफाड़ हो जाता है, मन दाल हो जाता है, ते हुण दाल नूं बीजो ते कुछ भी नहीं पैदा होंदी। मन हर वक्त दुबदा च रहिंदा है दाल, अब क्यों उगवे दाल, हुण दाल किवें पैदा होवे। जब जी एक बंदा जप रहा है ते कई दफा ते उदों ही पता चलता है कि मैं जप जी पढ़ी है, जदों भोग पैण ते आंदा लै कहिंदा लै लंघ गई जप जी, मन ते दलिया सी इसदा उत्थे एक थोड़ी सी। महाराज कहिंदे ने जे एक होए ता उगवे, हुण बीज एक होवे ते उगे। वाहिगुरु वाहिगुरु जब तू जप रहे हैं तो सिर्फ वाहिगुरु ही तू जपे, और कुछ नहीं, और कोई फुरना नहीं। बाणी तू जप रहे हैं तो सिर्फ बाणी ही जपे, और कुछ नहीं। तो खिमा करनी बाणी जपदिया जपदिया बंदा कुछ होर भी कर रहा है। वाहिगुरु वाहिगुरु जपदिया जपदिया मन विच होर हजारां तरह के पुरने ने। सतगुरु ने यह दाल शब्द वरते है, मैं समझदा आम मनुखा वास्ते, वरना बहुती दुनिया ते वह है दाल नहीं दलिया, मन ते बिल्कुल दलिया। एक निक्का जिहा भी जर्रा गुरुद्वारे च बैठे कीर्तन विच कथा विच या जप दे बाणी दे पाठ विच बहुत औखी गल है, बिल्कुल आटा होया पे मन। ते मन जीवदा है अनेकता विच, इहदे जितने टुकड़े करो ना मन उतने ही बलवान हो जाता है। शरीर दे टुकड़े करो शरीर की मौत हो जाती है, मन दे जितने टुकड़े करो मन की ताकत वधदी है। ते मन नूं जोड़ना शुरू करो मन कमजोर हुंदा जांदा है। मन एक हो गया मन मिट गया, जोत स्वरूप हो गया, बीज मिटदा है ते फल बन जांदा है, मन मिटदा है ते परमात्मा बन जांदा है। मन तों जोत स्वरूप है अपना मूल पछाण, जे एक होए ता उगवे रुत्ती हूं रुत होए। मन एक होए ते फिर जिथे बीज एक होवे उथे बीजण दी रुत भी होवे, क्योंकि रुत ना होवे तां वी गल नहीं बनदी। मैं बुनियादी अर्ज कर रहे हां ताकि कल तो तुसी कुछ बीजना आरंभ करो। ते बीजना की है अपना मन, ते किथे बीजना है शब्द दी धरती दे, धरती शब्द है, धरती सुंदर मौजूद है, साडे कोल बीज किसे काम दा नहीं। अक्सर ऐसा देखिया गया बार किसान लोग उन्हां विचारियां कोल कई दफा बीज चंगा होंदा है धरती चंगी नहीं होंदी। धरती शब्द है गुरु दा शब्द, धरती गुरुमंत्र है, बहुत सोहनी सवरी हुई शिंगारी हुई महान धरती। बीज किसे काम दा नहीं, बीज साबत नहीं दलिया है, साडे कोल दाल है। धरती दा कसूर नहीं है, शब्द दा कसूर नहीं है, कसूर सदा अपना। मुझ अवगुण सह नाही दोष, परमात्मा दा दोष नहीं मेरा ही दोष, क्योंकि मेरे कोल बीज साबत नहीं है। मेरे कोल बीज जिहड़ा है ये पूर्ण नहीं मुकम्मल नहीं। तो साहब कहिंदे ने जे एक होए ता उगवे रुत्ती हूं रुत होए, एक ते बीज साबत होवे। मैं फिर अर्ज करा भगत कबीर ने दावे नाल कह दिता है जां को दिल साबत नहीं तां को कहां खुदा है, ओनू किथे रब, जिहदे कोल बीज ही साबत कोई नहीं। संसार दे कम करन लगे हैं बीज साबित हो जाता है, धार्मिक कम करन लगे हैं नहीं पता ही नहीं होता, संसा खड़ा हो जाता है, दुबदा खड़ी हो जाती है, दुफाड़ मन हो जाता है, मन दाल हो जाता है। महाराज कहते हैं एक ते बीज एक होवे, दूजा बीजन की रुत भी होवे। ते बीजन की रुत केड़ी है, कदों बीजिए, कदों नाम जपिए, कदों वाहिगुरु वाहिगुरु करिए। रुति हूं रुत होए इशारतन कह दिता है सतगुरु ने, बीजन की रुत भी होवे। हुण बीज भी वधिया होवे, धरती भी ठीक है, पर रुत अनुकूल ना होवे, मौसम अनुकूल ना होवे, ता भी बीजिया होया बीज पूर्ण तौर से प्रफुल्लित नहीं हुंदा। और जितना प्रफुल्लित होना चाहिए वह नहीं हुंदा। एकाग्रता प्रदान करनी। रुत केड़ी है? रुत सतगुरु ने अमृत वेला आखे और बहुत सारिया पंक्तियां ने ते अध्ययन करन ते एक गल स्पष्ट हुई है कि अमृत वेला दो वक्त आउंदा है, एक टाइम नहीं है। हिंदू समाज ने उसनू, सनातन ऋषिया ने उसनू संध्या आखे है, गुरमत ने अमृत वेला आखे है, उपनिषदां दे ऋषिया ने ब्रह्म मुहूर्त आखे है, और इस्लाम ने उसनू अलल सुबह करके कहा है। संध्या, संध्या का मतलब जिथे दिन ते रात की संधि हो रही है, तो दिन ते रात की संधि दो वक्त आती है, एक सवेरे आती एक शाम नूं आती है। संध्या का मतलब शाम नहीं है, संध्या संस्कृत का शब्द है जिथे संधि हो रही है, जोड़ दिन ते रात का जोड़ हो रहा है जिथे, संध्या संधि। तो इस संध्या दो वक्त आती, एक सवेरे एक शाम। इस वास्ते सानू सतगुरां ने दो वक्त का नितनेम बख्शिया है, ते दो वक्त दियां बाणियां भी वख ने। सवेरे दी नितनेम दी बाणी साडी होर है, शाम दी होर है। शाम दी रहिरास साहब है, सवेरे दियां पंज बाणियां होर ने। जदों संध्या है, ये अमृत वेला है, ये रुत है बीजण दी। अक्सर बीज बोण की रुत साल विच एक दफा आउंदी है या दो दफा, पर मन रूपी बीज नूं बीजिए रुत 24 घंटियां विच दो दफा आउंदी है। और ओ रुत है, वक्त ओ है जब दिन दिन नहीं है, रात रात नहीं है, उन्हूं कहिंदे ने संध्या। ओ फुट गई है लेकिन अजे सूरज चढ़िया नहीं, अमृत वेला संध्या। सूरज गरूब हो गया पर पूर्ण तौर पर अजे अंधेरा नहीं है, चानना है संध्या। ये दो संध्या, इस दो वक्त नूं संध्या कहते हैं। जब दिन दिन नहीं है, रात रात नहीं है, दिन ते रात की संधि हो रही है, ऐ बंदे हुण तू कोशिश कर आत्मा परमात्मा की संधि कर ले, मन ते अकाल पुरख की संधि कर ले, जोड़ कर ले। ये जोड़ तेरे वास्ते मददगार है, दिन ते रात दा ए जोड़ तेरे लिए सहायक है। ये गल वखरी है कि तू जुड़ गया है, फिर ते दिन रात ही आराधो प्यारे, निमक न कीजे ढीला, फिर ते दिन रात चल रहा है, वह गल वखरी है। पर तू शुरुआत करनी है, तू इब्तिदा हुण चलना ही है, ता ए तेरे वास्ते सहायक है। दिन ते रात नवे नवे मनुख वास्ते मददगार नहीं होवेगा, संध्या। दिन नूं धंधा चेते आवेगा, धर्म नहीं। दिन नूं संसार चेते आएगा, निरंकार नहीं चेते आएगा। बगौर मुताला करके वेख लेना। रात नूं विश्राम चेते आवेगा, राम नहीं चेते आना। और वैदिक ग्रंथां दे मुताबिक खास करके मेघ विनोद दे करता वैद धनंतर ते हकीम लुकमान, करीबन करीबन दोहां दे विचार मिलते हैं। जड़ी बूटियां बारे जो कुछ वैद धनंतर ने लिखा, लुकमान ने भी ओही कुछ लिखा। जड़ी बूटियां का जिहड़ा सवाल लिखा वैद धनंतर ने, लुकमान ने भी ओही लिखा। जिन्हां जिन्हां जड़ी बूटियां का सुभाव अज तो हजारा साल पहले लिखा गया है, अजोकी साइंस उसनों गलत नहीं साबित कर सके। यह गल वखरी है कि उन्हां महापुरशां ने जड़ी बूटियां दे इह सुभाव किस ढंग नाल परखे, किस ढंग नाल जाने, क्योंकि हजारा जड़ी बूटियां का उन्हां विच ज्ञान है। ते कुछ अनुभवी पुरश कहिंदे ने ਉਹ ਬਨਸਪਤੀ ਦੀ ਭਾਸ਼ਾ ਸਮਝਦੇ ਸਨ, ਬਨਸਪਤੀ ਦੇ ਬੋਲ ਸਮਝਦੇ ਸਨ। ਇੰਨੇ ਸੁਣ ਹੋ ਚੁੱਕੇ ਸਨ ਇਹ ਪੁਰਸ਼ ਮਹਾਂਪੁਰਸ਼, ਪਸ਼ੂ ਪੰਖੀਆਂ ਦੀ ਭਾਸ਼ਾ ਸਮਝਦੇ ਸਨ, ਬਨਸਪਤੀ ਦੀ ਵੀ ਸਮਝਦੇ ਸਨ। ਸ਼ਾਇਦ ਕਿਸੇ ਵਕਤ ਵਿਗਿਆਨ ਇਸ ਪੱਧਰ ਤੇ ਪਹੁੰਚੇ, ਅਜੇ ਤੇ ਨਹੀਂ। ਇੱਕ ਜ਼ਿੰਦਗੀ ਦੇ, ਛੋਟੀ ਜਿਹੀ ਜ਼ਿੰਦਗੀ ਵਿੱਚ ਹਜ਼ਾਰਾਂ ਤਰ੍ਹਾਂ ਦੀ ਜੜੀ ਬੂਟੀਆਂ ਦਾ ਗਿਆਨ ਦੇ ਜਾਣਾ ਤੇ ਇੱਕ ਵੀ ਜੜੀ ਬੂਟੀ ਵਾਸਤੇ ਗਲਤ ਨਾ ਕਹਿਣਾ, ਕਿਵੇਂ ਕਰਨੀ, ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ, ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਦੇਣ ਹੈ। ਤੋ ਵੈ ਧਨੰਤਰ ਕਹਿੰਦੇ ਰਾਤ ਨੂੰ ਜੀਵਨ ਸ਼ਕਤੀ ਸੁਕੜਦੀ ਹੈ, ਦਿਮਾਗੀ ਸ਼ਕਤੀ ਸੁਕੜਦੀ ਹੈ, ਚੇਤਨ ਸ਼ਕਤੀ ਸੁਕੜਦੀ ਹੈ, ਜਠਰ ਅਗਨੀ ਸੁਕੜਦੀ ਹੈ, ਉਸਦਾ ਐਸਾ ਕਹਿਣਾ ਹੈ। ਵਿਸ਼ਰਾਮ ਜਾਂਦਾ ਸਰੀਰ ਚੇਤਨਾ, ਜੈਸੇ ਰਾਤ ਨੂੰ ਖਿੜੇ ਹੋਏ ਫੁੱਲ ਬੰਦ ਆਉਂਦੇ ਨੇ, ਪੰਛੀ ਆਲਣਿਆਂ ਚ ਆ ਕੇ ਖਾਮੋਸ਼ੀ ਨਾਲ ਬੈਠ ਜਾਂਦੇ ਨੇ, ਸੌ ਜਾਂਦੇ ਨੇ, ਰਾਤ ਵਿਸ਼ਰਾਮ ਹੈ, ਜੀਵਨ ਸ਼ਕਤੀ ਸੁਕੜਦੀ ਹੈ। ਵੈ ਧਨੰਤਰ ਨੇ ਇੱਥੇ ਤੱਕ ਹੈ, ਜੋ ਦਿਨ ਨੂੰ ਬੰਦਾ ਛਕਦਾ ਹੈ ਰਾਤ ਨੂੰ ਉਸਦਾ ਅੱਧਾ ਛਕੇ, ਕਿਉਂਕਿ ਜੀਵਨ ਸ਼ਕਤੀ ਸੁਕੜਦੀ ਹੈ, ਜਠਰ ਅਗਨੀ ਸੁਕੜਦੀ ਹੈ। ਸਮਾਪਤੀ ਮੈਂ ਕਰਨ ਲੱਗਾ, ਸਮਾਂ ਆਉਣ ਲੱਗਾ। ਰਾਤ ਨੂੰ ਅਗਰ ਇਹ ਸਭ ਕੁਝ ਸੁਕੜਦਾ ਹੈ ਤਾਂ ਰਾਤ ਨੂੰ ਬੰਦਾ ਪ੍ਰਫੁੱਲਤਾ ਦੇ ਨਾਲ ਪਰਮਾਤਮਾ ਦਾ ਨਾਂ ਲੈ ਸਕੇ, ਬੜੀ ਔਖੀ ਗੱਲ ਹੈ, ਦੁੱਗਣੀ ਮਿਹਨਤ ਕਰਨੀ ਪੈਗੀ, ਚਾਰ ਗੁਣਾ ਵੱਧ ਕਰਨੀ ਪੈਗੀ। ਤੇ ਦਿਨ ਦਿਨ ਤੇ ਸੰਸਾਰ ਚੇਤੇ ਆਉਂਦਾ, ਕਰਤਾਰ ਚੇਤੇ ਥੋੜੀ ਆਵੇਗਾ, ਧੰਦਾ ਚੇਤੇ ਆਉਂਦਾ, ਧਨ ਚੇਤੇ ਆਉਂਦਾ, ਧਰਮ ਨਹੀਂ ਚੇਤੇ ਆਉਂਦਾ। ਤੋ ਦੋ ਰੁੱਤਾਂ 24 ਘੰਟਿਆਂ ਵਿੱਚ ਰੋਜ਼ ਆਉਂਦੀਆਂ ਨੇ, 8 ਪੈਰਾਂ ਵਿੱਚ ਰੋਜ਼ ਆਉਂਦੀਆਂ ਨੇ। ਜਦ ਦਿਨ ਦਿਨ ਨਹੀਂ ਹੈ, ਰਾਤ ਰਾਤ ਨਹੀਂ ਹੈ, ਉਹਨੂੰ ਕਹਿੰਦੇ ਨੇ ਸੰਧਿਆ। ਇਹ ਬੰਦੇ ਉਸ ਵਕਤ ਤੋਂ ਮਨ ਦੇ ਬੀਜ ਨੂੰ ਬੋ ਸ਼ਬਦ ਦੀ ਧਰਤੀ ਵਿੱਚ, ਵਾਹਿਗੁਰੂ ਵਾਹਿਗੁਰੂ ਆਖ ਔਰ ਉਹਨੂੰ ਧਿਆਨ ਨਾਲ ਸੁਣ। ਧਿਆਨ ਹੀ ਮਨ ਹੈ, ਧਿਆਨ ਹੀ ਸੁਰਤ ਹੈ, ਮਨ ਉਸ ਦੇ ਚ ਜੋੜ। ਜੈਸੇ ਜੈਸੇ ਤੇਰਾ ਮਨ ਸ਼ਬਦ ਦੇ ਜੁੜੇਗਾ, ਪਰਲੋਕ ਸਵਰੇਗਾ, ਪਰਲੋਕ ਦੀ ਦੌਲਤ ਪ੍ਰਾਪਤ ਹੋਵੇਗੀ। ਤੋ ਮੈਂ ਅਰਜ਼ ਕਰਾਂ, ਦੀਨ ਦੀ ਖਾਤਰ ਦੁਨੀਆਂ ਨਹੀਂ ਛੱਡਣੀ, ਦੁਨੀਆਂ ਦੀ ਖਾਤਰ ਦੀਨ ਨਹੀਂ ਛੱਡਣਾ। ਅਕਸਰ ਐਸਾ ਹੁੰਦਾ, ਦੀਨ ਵਿਸਾਰੇ ਰੇ ਦੀਵਾਨੇ, ਦੀਨ ਵਿਸਾਰੇ ਹੋਏ, ਦੀਨ ਕੇ ਤੋਸ਼ੇ ਦੁਨੀ ਨਾ ਜਾਏ। ਐਸਾ ਨਾ ਹੋਵੇ ਕਿ ਤੂੰ ਦੁਨੀਆਂ ਦੀ ਖਾਤਰ ਦੀਨ ਛੱਡ ਦੇਵੇਂ, ਦੀਨ ਦੀ ਖਾਤਰ ਦੁਨੀਆਂ ਛੱਡ ਦੇਵੇਂ, ਕਦੇ ਹੀ ਨਾ ਕਰੀ ਐਸਾ। ਦੁਨੀਆਂ ਸਵਰੇਗੀ ਧੰਦੇ ਨਾਲ, ਦੀਨ ਸਵਰੇਗਾ ਧਰਮ ਨਾਲ, ਲੋਕ ਸਵਰੇਗਾ ਕਿਰਤ ਕਰਕੇ, ਪਰ ਲੋਕ ਸਵਰੇਗਾ ਕੀਰਤੀ ਕਰਕੇ। ਔਰ ਮਨ ਨੂੰ ਖਿਡਾ ਕੇ ਸੰਸਾਰ ਦੀ ਤਰੱਕੀ ਹੋਵੇਗੀ, ਮਨ ਨੂੰ ਜੋੜ ਕੇ ਨਿਰੰਕਾਰ ਦੀ ਦੁਨੀਆਂ ਦਾ ਆਨੰਦ ਮਿਲੇਗਾ। ਵਿਪਰੀਤ ਦਿਸ਼ਾ ਹੈ, ਮੁਖਤਲਿਫ ਦਿਸ਼ਾ ਹੈ। ਤੋ ਦਾਸ ਨੇ ਗੱਲ ਇੱਥੋਂ ਆਰੰਭ ਕੀਤੀ ਸੀ ਕਿ ਇਸ ਦਰ ਵਿੱਚ ਆਪਾਂ ਜੋ ਆਏ ਹਾਂ, ਸਤਿਗੁਰ ਦੀ ਹਜ਼ੂਰੀ ਚ ਬੈਠੇ ਹਾਂ, ਸਿਰਫ ਪਰਲੋਕ ਸਵਾਰਨ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਪਦਾਰਥ ਦੀ ਪ੍ਰਾਪਤੀ ਵਾਸਤੇ ਨਹੀਂ। ਪਦਾਰਥ ਦੀ ਪ੍ਰਾਪਤੀ ਸੰਸਾਰ ਵਿੱਚ ਕਰਨੀ ਹੈ, ਜਗਤ ਵਿੱਚੋਂ ਕਰਨੀ ਹੈ। ਵਾਸ਼ਨਾ ਸੰਸਾਰ ਦੇ ਲਈ ਹੈ, ਨਿਰਵਾਸ਼ਨਾ ਨਿਰੰਕਾਰ ਦੇ ਲਈ ਹੈ, ਪ੍ਰਾਰਥਨਾ ਪਰਮਾਤਮਾ ਲਈ ਹੈ। ਜਦ ਕੋਈ ਬੰਦਾ ਵਾਸ਼ਨਾ ਧਾਰਮਿਕ ਮੰਦਿਰਾਂ ਵਿੱਚ ਲਿਆਉਂਦਾ ਹੈ ਤਾਂ ਧਾਰਮਿਕ ਮੰਦਿਰ ਵੀ ਉਹਦੀ ਦ੍ਰਿਸ਼ਟੀ 'ਚ ਬਾਜ਼ਾਰ ਹੋ ਜਾਂਦੇ ਨੇ, ਸੰਸਾਰ ਹੋ ਜਾਂਦਾ ਹੈ। ਨਹੀਂ, ਇੱਥੇ ਪ੍ਰਾਰਥਨਾ ਲੈ ਕੇ ਆ, ਬਹੁਤ ਗੂੜੀ ਪ੍ਰਾਰਥਨਾ ਲੈ ਕੇ ਆ, ਤਾਂ ਕਿ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ, ਪਰਮ ਰਸ ਦੀ ਪ੍ਰਾਪਤੀ ਹੋਵੇ, ਪਰਮ ਆਨੰਦ ਦੀ ਪ੍ਰਾਪਤੀ ਹੋਵੇ। ਸਮਾਂ ਹੋ ਗਿਆ, ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਸਤਿਗੁਰ ਰਹਿਮਤ ਕਰਨ ਕਿ ਪਰਮਾਤਮਾ ਸਾਡੇ ਮਨ ਦਾ ਹਿੱਸਾ ਬਣੇ, ਗੁਰਬਾਣੀ ਸਾਡੇ ਮਨ ਦਾ ਹਿੱਸਾ ਬਣੇ, ਤੇ ਜੋ ਕੁਛ ਸਾਡੇ ਮਨ ਦਾ ਹਿੱਸਾ ਹੈ ਜਗਤ ਵਿੱਚ ਉਹੀ ਕੁਛ ਹੈ, ਬਾਕੀ ਨਹੀਂ ਹੈ। ਤੇ ਜਿਸ ਦਿਨ ਪਰਮਾਤਮਾ ਮਨ ਦਾ ਹਿੱਸਾ ਬਣਦਾ ਹੈ, ਉਸੇ ਦਿਨ ਹੀ ਮਨੁੱਖ ਪੂਰਨ ਤੌਰ ਤੇ ਪਰਮਾਤਮਾ ਨੂੰ ਜਾਣ ਲੈਂਦਾ ਹੈ। ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਦੋ ਦਿਨ ਦਾਸ ਨੇ ਤੁਹਾਡੇ ਹੋਰ ਚਰਨ ਪਰਸਨੇ ਨੇ, ਤੇ ਹੁਕਮ ਨੂੰ ਸਿਰ ਮਸਤਕ ਤੇ ਰੱਖਦੇ ਹੋਏ ਜੋ ਕੀਰਤਨ ਸਵੇਲੇ ਜੀ ਦੀ ਵਿਚਾਰ ਚੱਲ ਰਹੀ ਹੈ ਉਹ ਕੱਲ ਰਾਤ ਤੇ ਪਰਸੋਂ ਰਾਤ ਤੁਹਾਡੇ ਸਾਹਮਣੇ ਰੱਖਾਂਗੇ। ਹੁਣ ਇੱਥੇ ਸਮਾਪਤੀ, ਭੁੱਲ ਚੁੱਕ ਦੀ ਖਿਮਾ, ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।